ਸਤਨਾਮ ਸ੍ਰੀ ਵਾਹਿਗੁਰੂ। ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਹੇ ਰਬ ਹੇ ਸਸ ਹੇ ਕਰਨਾ ਨਿਦ, ਮੇਰੀ ਅਬੈ ਬਿਨਤੀ ਸੁਣ ਲੀਜੈ, ਔਰ ਨ ਮੰਗਤ ਹੋਂ ਤੁਮ ਤੇ ਕਛ, ਔਰ ਨ ਮੰਗਤ ਹੋਂ ਤੁਮ ਤੇ ਕਛ। ਚਾਹਤ ਹੋਂ ਚਿਤ ਮੈਂ ਸੋਈ ਕੀਜੈ, ਸ਼ਾਸਤ੍ਰਨ ਸਿਉਂਤ ਹੀ ਰਨ ਪੀਤਰ, ਜੂਜ ਮਰੋਂ ਤੋ ਸੱਚ ਭਤੀਜੈ, ਸੰਤ ਸਹਾਇ ਸਦਾ ਜਗ ਮਾਏ, ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਵਿਸ਼ਨੁ ਸਿਰੈ ਤੈ ਅਗਨਤ, ਤਿਨ ਕੋ ਮੋਹ ਭਇਆ ਮਦ ਮਦ ਕਾ। ਚੌਰਾਸੀ ਲਖ ਜੋਨ ਉਪਾਈ, ਰਿਜਕ ਦੀਆ ਸਭੂ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ ਵਡਿਆਈਆਂ, ਨਾਮ ਦੀਆਂ ਆਈਆਂ ਨਾਮ ਦੀਆਂ ਵਡਿਆਈਆਂ। ਨਾਮੀਆਂ ਵਡਿਆਈਆਂ, ਨਾਮੀਆਂ ਵਡਿਆਈਆਂ, ਕੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੈ ਮੇਰਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਬ ਕੋ ਸਿਪਰੋ ਹੋਇਓ ਲਾਖੀ ਨਾ ਬੁਨਣਾ, ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰ, ਨੀਚ ਕੁਲਾਂ ਜੁਲਾਹਰੋ ਭਇਓ ਗੁਨੀ ਗਹੀਰ, ਰਵਿਦਾਸ ਟਵੰਤਾ ਟੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਪੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਧ ਸੁਣ ਕੈ ਜੱਟ ਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਤੰਨਾ ਵਡਭਾਗਾ, ਤੰਨਾ ਵਡਿਆ ਭਾਗਾ ਵਾਲਾ, ਰੱਬ ਪ੍ਰਤੱਖ ਮਿਲੇ ਤੰਨਾ ਵਡਿਆ ਭਾਗਾ, ਕਰੇ ਮੇਰਾ ਪਿਆਰਾ ਨੀਚੋ ਊਚ ਕਰੇ, ਊਚ ਕਰੇ ਮੇਰਾ ਪਿਆਰਾ ਨੀਚੋ ਊਚ ਕਰੇ,
ਮੇਰਾ ਪਿਆਰਾ ਨੀਚੋ ਪੂਜ ਕਰੇ।
कुछ बिन कौन करे, गरीब नवाज गुसैया मेरा मथ है छत्र तर। परम सत्कार योग सतगुरां दी साजी नवाजी, गुरु प्यारी गुरु सवारी, सतगुरां दा खास रूप गुरु खालसा सतसंग जी, दूरों नेड़ों चल के सतगुरां दे पावन चरणा विच पहुंचे हाँ। आओ कुछ समा वड्डे दियां वड्याइयां करके अपने सवासां नूं लिखे विच पाईए, सफल करिए। काफी समय तो आप जी ने एक नहीं अनेकां जथियां पासों, गुरु सवारे गुरमुखां पासों, ढाडियां पासों, कविशरां पासों, कथावाचकां पासों और महापुरशां पासों गुरमत विचारां दा आनंद माणिया है, जीवन जाच लई है। जितना समा सतगुरु होर बख्शिश करदे ने, मन विरतियां नूं एकागर करके बैठण दा यतन करिए। सब तो पहला सतगुरु दी बख्शिश दोहराओ, प्यार नाल फतेह बुलाओ, कोई रसना वांझी ना रवे। साडी हाजरी मर दे चरणा विच प्रवान होवे। पड़ियरी आप जी ने सुनिया है, जदों सिख पहला फतेह बुलाउंदा ते महाराज कहिंदे उहदे हल साडा मूंह आ, फतेह दा जवाब देवे। ते जे कोई फतेह बुलावे अगों जवाब ना देईए ते महाराज कहिंदे भाई ओह कदे भी साडी खुशी नहीं लै सकदा। इस करके फतेह बुलाउण लग्गिआं कदे गुरेज नहीं करनी चाहीदी। सारे सतगुरु दी बख्शिश दोहराओ, प्यार नाल फतेह बुलाओ। सारे आखो जी वाहेगुरु
जी का खालसा
वाहेगुरु जी की फतेह। भावें के कम दा समय, जिमीदार जेड़े ने ओ झोने दी फसल दी वढ़ाई चल रही है, आप जी नूं पता ही है, लगे हुए ने। छे महीनियां दी जेड़ी मेहनत है उहदा फल मिलना ठीक है। अपने परिवार वास्ते, बच्चियां दे निर्वाह वास्ते कुछ ना कुछ करदे रहना चाहिए, मेहनत करनी चाहिदी है। महाराज कहिंदे ने जिन्ना चिर जिउणा उद्यम करदिआं जिउणा, उद्यम दा नां ही जिंदगी है। जिदन विचों उद्यम चलिया गया फिर ते मरिया बराबर हो जाएगा। उद्यम करते रहना चाहिए। छे महीनिया पिछों जीरी ला ली, फिर कणक ला ली, पड़ोले भर ले, ड्रम भर ले, कोठियां भर लिया कणक दियां, साल लंघ गया खा गए ते फिर होर भर लो। पता नहीं किन्नी कु वारी ओ सी पड़ोले ड्रम भरे होणगे, किन्नी कु वारी फिर खाली हो जांदे ने, फिर भर लईदे ने, फिर खाली हो जांदे ने, फिर भर लईदे। बड़े चंगे कर्म जमा होए होणगे जो अज महाराज दी कृपा नाल सुख मिले ने। दो वेले दा प्रशादा मिल जांदा, तन ढकण वास्ते कपड़ा मिल जांदा, रहण नूं रब ने छत दित्ती होई है, ये बख्शिश है। दिन कट्टी ते सब ने कर लेनी है, भावें कोई महल विच रहिंदा, भावें कोई कोठी च रहिंदा, भावें कोई छपरी च रहिंदा, ਭਾਵੇਂ ਕੋਈ 50,000 ਤੇ ਬੈੱਡ ਦੇ ਉੱਤੇ ਸੌਂਦਾ, ਭਾਵੇਂ ਕੋਈ 20,000 ਦੇ ਬੈੱਡ ਤੇ ਸੌਂਦਾ, ਭਾਵੇਂ ਕੋਈ 2,000 ਦੇ ਬੈੱਡ ਤੇ ਸੌਂਦਾ, ਭਾਵੇਂ ਕੋਈ ਮੰਜੀ ਤੇ ਸੌਂਦਾ ਤੇ ਭਾਵੇਂ ਕੋਈ ਥੱਲੇ ਹੀ ਸੌਂਦਾ, ਭੁੰਜੇ ਹੀ ਸੌਂ ਰਿਹਾ ਕਹਿ ਲਓ, ਇੱਕ ਦਿਨ ਜਾਣਾ ਉਸੇ ਸੀੜੀ ਤੇ ਪਏਗਾ ਜਿਹਦੇ ਉੱਤੇ ਲੱਖਾਂ ਕਰੋੜਾਂ ਦਾ ਮਾਲਕ ਜਾ ਰਿਹਾ। ਉਸੇ ਉੱਤੇ ਇੱਕ ਸਤ ਸੰਗਤ ਕੱਖਾਂ ਪਤੀ ਦਿਹਾੜੀਦਾਰ ਮਜ਼ਦੂਰ ਜਾਂਦਾ। ਆਪ ਜੀ ਨੇ ਵੇਖਿਆ ਹੀ ਆ, ਜਦੋਂ ਕੋਈ ਦੁਨੀਆਂ ਵਿੱਚੋਂ ਜਾਂਦਾ ਤੇ ਕਹਿੰਦੇ ਨੇ ਲਿਆਓ ਉਹੀ ਸੀੜੀ ਚੁੱਕ ਕੇ ਜਿਹਦੇ ਉੱਤੇ ਲੈ ਕੇ ਜਾਈਦਾ ਸਾਰਿਆਂ ਨੂੰ। ਸ਼ਮਸ਼ਾਨ ਘਾਟ ਵਿੱਚ ਇੱਕੋ ਹੀ ਬਣੀ ਹੋਈ ਹੈ ਤੇ ਭਾਵੇਂ ਅਰਬਾਂ ਦਾ ਮਾਲਕ ਹੈ, ਕਦੇ ਮੁੰਡਿਆਂ ਨੇ ਨਹੀਂ ਆਖਿਆ ਦੀਵਾਨ ਬੈੱਡ ਕੱਢੋ ਬਾਪੂ ਨੂੰ ਉਹਦੇ 'ਤੇ ਲੈ ਕੇ ਚੱਲੀਏ। ਕਿਉਂ ਕਹਿਣ ਵੀ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਦੀਵਾਨ ਬੈੱਡ ਜਾਣ ਵਾਲਾ ਤੇ ਤੁਰ ਹੀ ਗਿਆ ਤੇ ਇਹਨੂੰ ਕਾਹਨੂੰ ਖਰਾਬ ਕਰਨਾ। ਆਖੋ ਸਦਾ ਮੁਰਦੇ ਨਾਲ ਜਿਹੜਾ ਕੱਪੜਾ ਲੱਗ ਗਿਆ ਕਹਿੰਦੇ ਠੀਕ ਨਹੀਂ। ਹੁਣ ਮੁਰਦੇ ਦੇ ਨਾਲ ਇਹ ਜੇ ਹੁਣ ਬੈੱਡ ਨੂੰ ਨਾਲ ਲੈ ਗਏ ਤੇ ਫਿਰ ਵੀ ਗੱਲ ਨਹੀਂ ਬਣਨੀ, ਕਦੇ ਨਹੀਂ। ਉਸੇ ਸੀੜੀ ਉੱਤੇ ਇੱਕ ਲੱਖਾਂ ਅਰਬਾਂ ਦਾ ਮਾਲਕ ਜਾ ਰਿਹਾ, ਉਸੇ ਸੀੜੀ ਉੱਤੇ ਇੱਕ ਗਰੀਬ ਜਾ ਰਿਹਾ। ਦਿਨ ਕੱਟੀ ਸਭ ਨੇ ਕਰ ਲੈਣੀ ਹੈ, ਤਿੰਨੇ ਚੀਜ਼ਾਂ ਦੀ ਲੋੜ ਹੈ, ਖੁੱਲੀ ਜੁੱਲੀ ਤੇ ਕਹਿੰਦੇ ਗੁੱਲੀ ਕਹੀਏ ਪ੍ਰਸ਼ਾਦਾ, ਕੱਪੜਾ ਤੇ ਰਹਿਣ ਵਾਸਤੇ ਮਕਾਨ। ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਹੈ ਤੇ ਬਾਕੀ ਜਿੰਨਾ ਮਰਜ਼ੀ ਇਹਨੂੰ ਵਧਾਈ ਚੱਲੀਏ ਵਧੀ ਜਾਏਗਾ। ਮਨ ਤੇ ਕਦੇ ਕਿਸੇ ਦਾ ਰਜਿਆ ਹੀ ਨਹੀਂ। ਸਹਿਸ ਖੱਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਤ੍ਰਿਸ਼ਨਾ ਦਾ ਪੇਟ ਜਿਹੜਾ ਬੜਾ ਵੱਡਾ ਹੈ, ਇਹ ਭਰਦਾ ਨਹੀਂ, ਛੇਤੀ ਛੇਤੀ ਰੱਜ ਨਹੀਂ ਆਉਂਦਾ। ਇੱਕ ਪੁਰਾਤਨ ਗ੍ਰੰਥਾਂ ਦੇ ਵਿੱਚ ਪ੍ਰਮਾਣ ਮਿਲਦਾ ਹੈ, ਕਹਿੰਦੇ ਇੱਕ ਤ੍ਰਿਸ਼ਨਾਲੂ ਸੀ, ਉਹ ਸੰਤਾਂ ਕੋਲ ਚਲੇ ਗਿਆ ਜਾ ਕੇ। ਕਹਿੰਦਾ ਸੰਤ ਜੀ ਕੋਈ ਢੰਗ ਦੱਸੋ ਖਾਂ, ਕੋਈ ਤਰੀਕਾ ਦੱਸੋ ਖਾਂ, ਮੈਂ ਅਮੀਰ ਹੋ ਜਾ। ਸੁਪਨੇ ਤੇ ਸਾਰੇ ਹੀ ਲੈਂਦੇ ਨੇ ਵੀ ਅਸੀਂ ਅਮੀਰ ਹੋ ਜਾਈਏ, ਮਾਇਆ ਦੇ ਖੁੱਲੇ ਗੱਫੇ ਆਉਣ, ਕਿਰਪਾ ਹੋ ਜਾਏ। ਪਰ ਜਿੰਨੇ ਕੁ ਜਿੰਨੀ ਕਿਸੇ ਦੀ ਪਰਾ ਲੱਭਦਾ ਉਸੇ ਮੁਤਾਬਕ ਮਿਲਦਾ, ਜਿੰਨੇ ਕੁ ਚੰਗੇ ਕਰਮ ਜਮ੍ਹਾਂ ਕੀਤੇ ਨੇ ਉਸੇ ਮੁਤਾਬਕ ਮਿਲਦਾ। ਅਰਦਾਸ ਕਰਦੇ ਰਹਿਣਾ ਚਾਹੀਦਾ, ਵਿਦ ਮਾਰਨ ਨੇ ਬਣਾਉਣੀ ਹੈ ਕੋਈ ਨਾ ਕੋਈ, ਤੇ ਜੇ ਮਾੜੇ ਕੰਮਾਂ ਵੱਲ ਪੈ ਗਿਆ ਤੇ ਚੰਗੇ ਕਰਮ ਸੜ ਕੇ ਸਵਾਹ ਹੋ ਜਾਣਗੇ। ਚੰਗੇ ਕਰਮ ਸੜ ਜਾਣਗੇ ਤੇ ਸਤਿਸੰਗ ਜੀ ਜਿਉਂ ਜਿਉਂ ਮਾੜੇ ਕੰਮਾਂ ਵੱਲ ਮਾੜੇ ਪਾਸੇ ਜਾਈ ਜਾਂਦੇ ਆ, ਚੰਗੇ ਕੀਤੇ ਕਰਮ ਸੜ ਰਹੇ ਨੇ, ਉਹਦਾ ਫਲ ਜਿਹੜਾ ਘਟਦਾ ਜਾ ਰਿਹਾ। ਉਹ ਹੁਣ ਕਹਿੰਦਾ ਬਾਬਾ ਜੀ ਦੱਸੋ ਖਾਂ ਕੋਈ ਢੰਗ ਤਰੀਕਾ, ਮੇਰ ਹੋ ਜਾ, ਮੈਂ ਵੀ ਅਮੀਰ ਹੋ ਜਾ, ਮੈਂ ਵੀ ਦੁਨੀਆਂ ਨਾਲ ਰਲ ਜਾਵਾਂ। ਹੁਣ ਸਤਿਸੰਗ ਮਹਾਂਪੁਰਸ਼ਾਂ ਨੇ ਕਹਿੰਦੇ ਨੇ ਉਹਨੂੰ ਚਾਰ ਮੋਮਬੱਤੀਆਂ ਦੇ ਦਿੱਤੀਆਂ। ਕਹਿੰਦੇ ਲੈ ਭਾਈ ਲੈ ਜਾ, ਇੱਕ ਮੋਮਬੱਤੀ ਜਗਾ ਲਵੀ, ਪੂਰਬ ਵੱਲ ਚੱਲਿਆ ਜਾਈ, ਜਿੱਥੇ ਬੁੱਝ ਜਾਏਗੀ ਥਾਂ ਪੁੱਟੀ, ਉੱਥੋਂ ਤੈਨੂੰ ਕੁਛ ਮਿਲੇਗਾ। ਜੇ ਤੇਰਾ ਨਾਂ ਸਰਿਆ ਤੇ ਦੂਜੀ ਮੋਮਬੱਤੀ ਜਗਾ ਕੇ ਪੱਛਮ ਵੱਲ ਚੱਲਿਆ ਜਾਈ, ਉੱਥੋਂ ਤੈਨੂੰ ਬਹੁਤ ਕੁਝ ਮਿਲੇਗਾ। ਜੇ ਤੇਰਾ ਨਾਂ ਸਰਿਆ ਤੇ ਫਿਰ ਤੀਜੀ ਮੋਮਬੱਤੀ ਜਗਾ ਕੇ ਉੱਤਰ ਵੱਲ ਚੱਲਿਆ ਜਾਈ, ਉਹ ਜੇ ਤੇਰਾ ਫਿਰ ਵੀ ਨਾ ਸਰਿਆ ਤੇ ਫਿਰ ਕਹਿੰਦੇ ਆ ਚੌਥੀ ਮੋਮਬੱਤੀ ਜਿਹੜੀ ਹੈ ਨਾ, ਇਹ ਤਿੰਨ ਮੋਮਬੱਤੀਆਂ ਤੈਨੂੰ ਦਿੱਤੀਆਂ ਨੇ, ਇਹਦੇ ਨਾਲ ਤੂੰ ਸਾਰਨਾ, ਜਿਹੜੀ ਚੌਥੀ ਮੋਮਬੱਤੀ ਦਿੱਤੀ ਹੈ ਇਹ ਨਾ ਜਗਾਈ ਮਾਰਿਆ ਜਾਏ, ਇਹਦੇ ਨਾਲ ਸਾਰ ਲਈ, ਪਹਿਲੀ ਨਾਲ ਨਾ ਸਰਿਆ ਤੇ ਦੂਜੀ ਮੋਮਬੱਤੀ ਜਗਾਈ ਜਿੱਥੇ ਬੁੱਝੇਗੀ ਥਾਂ ਪੁੱਟ ਲਈ, ਤੀਜੀ ਮੋਮਬੱਤੀ ਜਗਾਈ ਜਿੱਥੇ ਬੁੱਝੇਗੀ ਥਾਂ ਪੁੱਟ ਲਈ, ਚੌਥੀ ਨਾ ਜਗਾਈ ਫਿਰ ਮਾਰਿਆ ਜਾਏਗਾ। ਕਹਿੰਦਾ ਸਤਿਵਚਨ ਚਲੋ ਜੀ। ਉਹ ਗਿਆ ਮੋਮਬੱਤੀ ਜਗਾਈ, ਉਹਨੇ ਜਗਾ ਕੇ ਮੋਮਬੱਤੀ ਪੂਰਬ ਵੱਲ ਚੱਲਿਆ ਗਿਆ, ਜਿੱਥੇ ਕਿ ਬੁੱਝੀ ਥਾਂ ਪੁੱਟੀ ਤੇ ਥੱਲਿਓਂ ਮਾਇਆ ਨਿਕਲੀ, ਮਾਇਆ ਸਿੱਕੇ ਨਿਕਲੇ। ਬੜਾ ਖੁਸ਼ ਹੋਇਆ, ਜਿੰਨੀ ਕੁ ਲੋੜ ਸੀ ਥੋੜ੍ਹੀ ਜਿਹੀ ਕੱਢ ਲਈ, ਬਾਕੀ ਉੱਥੇ ਨੱਪ ਕੇ ਰੱਖ ਆਇਆ। ਰਾਤ ਨੂੰ ਨੀਂਦ ਕਿੱਥੇ ਆਉਣੀ ਸੀ, ਕਹਿੰਦਾ ਦੂਜੀ ਮੋਮਬੱਤੀ ਜਗਾ ਕੇ ਵੀ ਵੇਖੀਏ ਵੀ ਉੱਥੇ ਕੀ ਹੈ। ਪਹਿਲੇ ਦਿਨ ਪੂਰਬ ਵੱਲ ਗਿਆ, ਦੂਜੇ ਦਿਨ ਪੱਛਮ ਵੱਲ ਚੱਲੇ ਗਿਆ, ਜਿੱਥੇ ਇੱਕ ਮੋਮਬੱਤੀ ਬੁੱਝੀ ਥਾਂ ਫੁੱਟੀ
ਥੱਲਿਓਂ ਚਾਂਦੀ ਦੇ ਸਿੱਕੇ ਨਿਕਲੇ, ਹੋਰ ਵੀ ਚਾਹ ਚੜ ਗਿਆ। ਇਹਨੇ ਉਵੇਂ ਜਿਵੇਂ ਮਿੱਟੀ ਪਾਤੀ ਵੀ ਇਹ ਵੀ ਖਜ਼ਾਨਾ ਮੇਰਾ ਹੋ ਗਿਆ। ਨੀਂਦ ਨਾ ਆਈ, ਅਗਲੇ ਦਿਨ ਤੀਜੇ ਪਾਸੇ ਵੀ ਮੋਮਬੱਤੀ ਜਗਾ ਕੇ ਉੱਤਰ ਵਾਲੇ ਪਾਸੇ ਵੀ ਚੱਲ ਪਿਆ। ਜਿੱਥੇ ਕਿਤੇ ਮੋਮਬੱਤੀ ਬੁੱਝੀ, ਜਦੋਂ ਥਾਂ ਪੁੱਟੀ ਤੇ ਥੱਲੋਂ ਸੋਨੇ ਦੀਆਂ ਅਸ਼ਰਫੀਆਂ ਨਿਕਲੀਆਂ, ਸੋਨਾ ਹੀ ਸੋਨਾ। ਹੁਣ ਪਹਿਲੀ ਵਾਰੀ ਸਿੱਕੇ ਨਿਕਲੇ, ਦੂਜੀ ਵਾਰੀ ਚਾਂਦੀ ਨਿਕਲੀ, ਤੀਜੀ ਵਾਰੀ ਸੋਨਾ ਨਿਕਲਿਆ। ਘਰ ਆਇਆ, ਸੰਤਾਂ ਦੀ ਗੱਲ ਯਾਦ ਆ ਰਹੀ ਆ ਵੀ ਚੌਥੀ ਮੋਮਬੱਤੀ ਨਾ ਜਗਾਈ, ਜੇ ਇਹ ਜਗਾ ਕੇ ਚਲੇ ਜਾਏਗਾ ਤੇ ਮਾਰਿਆ ਜਾਏਗਾ, ਬਹੁਤਾ ਤ੍ਰਿਸ਼ਨਾ ਨੂੰ ਵਧਣ ਨਾ ਦਈ, ਇੱਥੇ ਹੀ ਰੱਜ ਕਰ ਲਈ ਇੰਨੇ ਕੁ ਨਾਲ ਹੀ। ਪਰ ਹੁਣ ਕਿੱਥੇ ਰਾਤ ਨੂੰ ਚੈਨ ਆਵੇ। ਕਹਿੰਦਾ ਜਦੋਂ ਵਧੀ ਜਾਂਦਾ ਕੰਮ, ਸਿੱਕਿਆਂ ਤੋਂ ਚਾਂਦੀ ਤੇ ਚਾਂਦੀ ਤੋਂ ਸੋਨਾ ਤੇ ਖਰੇ, ਇੱਥੇ ਕੀ ਹੋਣਾ। ਸੰਤਾਂ ਨੇ ਕਹਿੰਦੇ ਆਪਣੇ ਵਾਸਤੇ ਖਜ਼ਾਨਾ ਕਿਤੇ ਲੁਕੋ ਕੇ ਨਾ ਰੱਖ ਲਿਆ ਹੋਵੇ ਮੇਰੇ ਤੋਂ ਚੋਰੀ, ਉਹਦੇ ਤੇ ਬਹੁਤਾ ਹੀ ਕੁਛ ਹੋਏਗਾ। ਜਿੱਥੇ ਕਹਿੰਦੇ ਜਾਈ ਨਾ, ਲੁਕੋ ਕੇ ਰੱਖਿਆ ਮੇਰੇ ਤੋਂ। ਕਹਿੰਦੇ ਨੇ ਚੌਥੀ ਮੋਮਬੱਤੀ ਜਗਾ ਕੇ ਵੀ ਤੁਰ ਪਿਆ ਤ੍ਰਿਸ਼ਨਾ ਅੰਦਰ, ਤੇ ਚੱਲਦਾ ਚੱਲਦਾ ਜਦੋਂ ਮੋਮਬੱਤੀ ਬੁੱਝੀ, ਜਿੱਥੇ ਥਾਂ ਪੁੱਟੀ, ਪੁੱਟਦਾ ਗਿਆ। ਅੱਜ ਕੋਈ ਘੜਾ ਨਹੀਂ ਨਿਕਲਿਆ, ਕੋਈ ਸੋਨਾ ਚਾਂਦੀ ਨਹੀਂ ਨਿਕਲੀ, ਹੋਰ ਪੱਟੀ ਗਿਆ। ਥੱਲੇ ਇੱਕ ਦਰਵਾਜ਼ਾ ਨਿਕਲ ਆਇਆ, ਦਰਵਾਜ਼ਾ। ਜਦੋਂ ਦਰਵਾਜ਼ਾ ਨਿਕਲਿਆ ਤੇ ਇਹਨੇ ਉਹ ਦਰਵਾਜ਼ੇ ਨੂੰ ਖੋਲਿਆ, ਅੰਦਰ ਚਲੇ ਗਿਆ। ਕੀ ਵੇਖਿਆ? ਇੱਕ ਅੱਗੇ ਸਾਹਮਣੇ ਇੱਕ ਮਨੁੱਖ ਖਲੋਤਾ ਹੈ, ਉਹਦੇ ਸਿਰ ਦੇ ਉੱਤੇ ਸ਼ਤੀਰ ਹੈ, ਦੋਵੇਂ ਹੱਥਾਂ ਨਾਲ ਉਹਨੇ ਪਕੜਿਆ ਹੋਇਆ, ਬੜਾ ਦੁਖੀ ਹੈ। ਇਹ ਉਹਨੇ ਜਦੋਂ ਵੇਖਿਆ, ਕਹਿੰਦੇ ਆ ਗਿਆ ਭਾਈ? ਕਹਿੰਦੇ ਜੀ ਆ ਗਿਆ। ਹੁਣ ਦੱਸੋ ਫਿਰ, ਮੈਂ ਮਾਇਆ ਲੈਣ ਆਇਆ, ਸੰਤਾਂ ਨੇ ਕਿਹਾ ਸੀ ਪਹਿਲੀ ਮੋਮਬੱਤੀ ਜਗਾਈ, ਫਿਰ ਦੂਜੀ ਜਗਾਈ, ਫਿਰ ਤੀਜੀ ਜਗਾਈ, ਆ ਹੁਣ ਚੌਥੀ ਜਗਾਈ, ਦੱਸੋ ਇੱਥੇ ਕਿੱਥੇ ਕਹਿ ਖਜ਼ਾਨਾ? ਕਹਿੰਦੇ ਖਜ਼ਾਨਾ ਦੱਸਦਿਆਂ ਪਹਿਲਾਂ ਮਾੜਾ ਜਿਹਾ ਮੈਨੂੰ ਥੱਲਿਓਂ ਕੱਢ ਦਿੱਤਾ, ਖਜ਼ਾਨਾ ਮੈਂ ਤੈਨੂੰ ਦੱਸਦਾ। ਜਦੋਂ ਖਜ਼ਾਨਾ ਉਹ ਥੱਲੇ ਆਇਆ ਨਾ, ਲਾਲਚ ਵਸ ਹੋ ਕੇ ਸ਼ਤੀਰ ਥੱਲੇ ਆਪਣਾ ਸਿਰ ਦੇ ਲਿਆ, ਜਿਹੜਾ ਪਹਿਲਾਂ ਸੀ, ਛਾਲ ਮਾਰ ਕੇ ਬਾਹਰ ਨਿਕਲ ਗਿਆ। ਉਹ ਕਹਿੰਦੇ ਵੀ ਹੁਣ ਦੱਸੋ ਖਜ਼ਾਨਾ ਕਿੱਥੇ ਆ? ਕਹਿੰਦੇ ਖਜ਼ਾਨਾ ਕਿਹੜਾ, ਜਿਹੜਾ ਮਿਲਣਾ ਸੀ ਮਿਲ ਗਿਆ, ਬਸ ਹੁਣ ਇੱਥੇ ਖਲੋਤਰ ਮੈਂ ਚੱਲਿਆ। ਆਖੇ ਜੀ ਮੈਨੂੰ ਕੌਣ ਕੱਢੂ? ਕਹਿੰਦੇ ਇਵੇਂ ਜਿਵੇਂ ਇੱਕ ਦਿਨ ਮੈਂ ਫਸਿਆ ਸੀ, ਹੁਣ ਜਿਹੜਾ ਤੇਰੇ ਤੋਂ ਵੱਡਾ ਤਰਸ਼ਨਾਲੂ ਆਊਗਾ, ਕਹਿੰਦੇ ਉਹ ਤੈਨੂੰ ਕੱਢ ਦੂਗਾ।
ਖੁਸ਼ਾਦਗੁਰੂ
ਹੱਸ ਗਿਆ। ਮਹਾਂਪੁਰਸ਼ਾਂ ਦੇ ਬਚਨ ਭੁੱਲ ਗਿਆ। ਬੜਾ ਸਮਝਾਇਆ ਸੀ ਉਹਨਾਂ ਨੇ ਵੀ ਰੱਜ ਜਾਈ ਬਸ, ਪਰ ਰੱਜ ਤੇ ਕਿਸੇ ਦਾ ਹੋਇਆ ਵੇਖਿਆ ਹੀ ਨਹੀਂ। ਉਹ ਇੱਕ ਤਰਸ਼ਨਾਲੂ ਕੀ, ਅੱਜ ਕੱਲ ਸਾਡਾ ਸਾਰਿਆਂ ਦਾ ਇਹੀ ਹਾਲ ਆ, ਮਨ ਤੇ ਰੱਜਦਾ ਹੀ ਨਹੀਂ। ਮਾਇਆ ਦੇ ਪਿੱਛੇ ਭਰਾ ਭਰਾ ਦਾ ਦੁਸ਼ਮਣ ਬਣਿਆ ਬੈਠਾ, ਇਸ ਮਾਇਆ ਦੇ ਪਿੱਛੇ ਪਿਓ ਪੁੱਤ ਦਾ ਝਗੜਾ ਹੋ ਰਿਹਾ, ਅੱਜ ਰਿਸ਼ਤੇ ਨਾਤੇ ਖਤਮ ਹੁੰਦੇ ਜਾ ਰਹੇ ਨੇ ਸਿਰਫ ਮਾਇਆ ਪਿੱਛੇ। ਧਿਆਨ ਦੇਣਾ ਪਿਆਰਿਓ, ਮਾਇਆ ਇਹਦਾ ਭਾਵ ਇਹ ਨਹੀਂ ਕਿ ਮਾਇਆ ਦੀ ਲੋੜ ਨਹੀਂ। ਹੁਣ ਜੇ ਮੈਂ ਕਹੀ ਜਾਵਾਂ ਵੀ ਮਾਇਆ ਨੀ ਚਾਹੀਦੀ, ਮਾਇਆ ਨੀ ਏਦਾਂ ਜੀ ਏਦਾਂ, ਤੇ ਤੁਸੀਂ ਕਹੋਗੇ ਵੀ ਏਡੀਆਂ ਵੱਡੀਆਂ ਇਮਾਰਤਾਂ ਮਾਇਆ ਤੋਂ ਬਿਨਾਂ ਹੀ ਬਣ ਗਈਆਂ, ਜਾਂ ਏਡੇ ਏਡੇ ਵੱਡੇ ਦਰਬਾਰ ਸਾਹਿਬ ਬਣੇ ਨੇ, ਇਹ ਵੀ ਤੇ ਮਾਇਆ ਨਾਲ ਹੀ ਬਣੇ ਆ। ਹੁਣ ਅਸੀਂ ਵੀ ਜੇ ਕਿਤੇ ਜਾਈਦਾ ਪ੍ਰੋਗਰਾਮ ਦੇ ਉੱਤੇ, ਸਮਾਗਮ ਤੇ ਜਾਈਦਾ, ਤੇ ਸੰਗਤਾਂ ਜਿਹੜੀਆਂ ਨੇ ਆਪਣੀ ਮਰਜ਼ੀ ਨਾਲ ਤਿਲ ਫੁੱਲ ਭੇਟਾ ਦਿੰਦੇ ਨੇ ਸਾਰੇ, ਪਰ ਮਾਇਆ ਦੇ ਮਾਇਆ ਨੂੰ ਗੁਜਰਾਨ ਸਮਝਣਾ, ਮਾਇਆ ਦੀ ਲੋੜ ਆ, ਪਰ ਮਾਇਆ ਨੂੰ ਸਭ ਕੁਝ ਨਾ ਸਮਝੋ ਵੀ ਸਭ ਕੁਝ ਹੈ ਹੀ ਮਾਇਆ। ਇਸ ਮਾਇਆ ਦੇ ਪਿੱਛੇ ਭਰਾ ਨੂੰ ਛੱਡਣਾ ਪੈ ਜੇ ਕੋਈ ਗੱਲ ਨਹੀਂ, ਕਤਲ ਕਰਨਾ ਪੈ ਜੇ ਕੋਈ ਗੱਲ ਨਹੀਂ, ਗਵਾਂਢੀ ਨਾਲ ਲੜਨਾ ਪੈ ਜੇ ਕੋਈ ਗੱਲ ਨਹੀਂ, ਪਿਓ ਨੂੰ ਘਰੋਂ ਕੱਢਣਾ ਪੈ ਜੇ ਕੋਈ ਗੱਲ ਨਹੀਂ, ਇਹ ਨਹੀਂ। ਮਾਇਆ ਗੁਜਰਾਨ ਹੈ, ਔਰਤ ਇਮਾਨ ਹੈ, ਔਰ ਪੁੱਤਰ ਨਿਸ਼ਾਨ ਹੈ। ਮਾਇਆ ਦੀ ਲੋੜ ਆ ਜ਼ਿੰਦਗੀ ਦੇ ਵਿੱਚ, ਪਰ ਸਤਸੰਗ ਇਹ ਨਾ ਹੋਵੇ ਕਿ ਮਾਇਆ ਦੇ ਚੱਕਰ ਵਿੱਚ ਪੈ ਕੇ ਧਰਮ ਭੁੱਲ ਜਾਈਏ, ਮਾਇਆ ਦੇ ਚੱਕਰ ਵਿੱਚ ਪੈ ਕੇ, ਮਾਇਆ ਦੇ ਮੋਹ ਵਿੱਚ ਪੈ ਕੇ ਸਭ ਕੁਝ ਭੁੱਲ ਜਾਏ। ਮਾਇਆ ਚਾਹੀਦੀ ਜ਼ਰੂਰ ਆ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਮਾਇਆ ਨੇ, ਇਸ ਲਕਸ਼ਮੀ ਨੇ ਇੱਕ ਬੜਾ ਸੁੰਦਰ ਸਰੀਰ ਧਾਰਨ ਕਰਕੇ, ਔਰਤਾਂ ਵਾਲਾ ਸਰਗੁਣ ਸਰੂਪ ਧਾਰ ਕੇ, ਬੜੇ ਸੋਹਣੇ ਗਹਿਣੇ ਪਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆਈ ਲਕਸ਼ਮੀ। ਜਦੋਂ ਆ ਕੇ ਜੋੜਿਆਂ ਵਿੱਚ ਸੇਵਾ ਕਰ ਰਹੀ ਹੈ, ਜੋੜੇ ਝਾੜਦੀ ਹੈ, ਸੇਵਾਦਾਰਾਂ ਨੇ ਵੇਖਿਆ, ਕਹਿੰਦੇ ਕੋਈ ਮਹਾਰਾਣੀ ਜਾਪਦੀ ਹੈ, ਇਹ ਕੌਣ ਹੈ? ਮਹਾਰਾਣੀ ਲੱਗਦੀ ਹੈ, ਇੰਨੇ ਸੁੰਦਰ ਕੱਪੜੇ ਇਹਨੇ ਪਾਏ ਹੋਏ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਸੇਵਾਦਾਰ ਨੇ ਨਾ, ਉਹਨਾਂ ਨੇ ਪੁੱਛਿਆ, ਕਹਿੰਦੇ ਬੀਬਾ ਤੂੰ ਕੌਣ ਹੈ, ਕੌਣ ਹੈ ਤੂੰ? ਉਸ ਸਮੇਂ ਕਹਿਣ ਲੱਗੀ, ਮੈਂ ਹਾਂ ਲਕਸ਼ਮੀ, ਮੈਂ ਮਾਇਆ ਹਾਂ, ਲੋਕ ਮੇਰੇ ਮਗਰ ਫਿਰਦੇ ਨੇ, ਮੈਂ ਇਸ ਦਰ ਉੱਤੇ ਫਿਰਦੀ। ਗੁਰੂ ਨਾਨਕ ਦੇ ਘਰ ਦੇ ਪਿੱਛੇ, ਗੁਰੂ ਨਾਨਕ ਦੇ ਸੇਵਕਾਂ ਦੇ ਮਗਰ ਮਗਰ ਫਿਰਨੀ ਆ ਮੈਂ। ਉਸ ਸਮੇਂ ਆਖਿਆ, ਤੂੰ ਇੱਥੇ ਕੀ ਲੈਣ ਆਈ ਹੈ? ਕਹਿੰਦੀ ਮੈਂ ਅੰਦਰ ਆਉਣਾ ਚਾਹੁੰਦੀ ਹਾਂ, ਪੁੱਛੋ ਗੁਰੂ ਅਮਰਦਾਸ ਨੂੰ, ਮੈਂ ਅੰਦਰ ਆ ਜਾ। ਸੇਵਾਦਾਰ ਗਏ, ਇਤਿਹਾਸ ਦੱਸਦਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ, ਸੱਚੇ ਪਾਤਸ਼ਾਹ ਅੱਜ ਮਾਇਆ ਸਰਗੁਣ ਸਰੂਪ ਧਾਰਨ ਕਰਕੇ ਬਾਹਰ ਖਲੋਤੀ ਆ, ਜੇ ਆਪ ਜੀ ਹੁਕਮ ਕਰੋ ਤੇ ਅੰਦਰ ਲੈ ਆਈਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ, ਉਹਨੂੰ ਕਹੋ ਤੂੰ ਅੰਦਰ ਨਾ ਆ, ਅਸੀਂ ਬਾਹਰ ਆਵਾਂਗੇ, ਤੂੰ ਨਾ ਅੰਦਰ ਵੜੀ। ਮਹਾਰਾਜ ਆਪ ਬਾਹਰ ਚਲੇ ਗਏ ਤੇ ਲਕਸ਼ਮੀ ਸਾਹਮਣੇ ਖਲੋਤੀ ਆ, ਮਹਾਰਾਜ ਦੇ ਚਰਨਾਂ ਦੇ ਉੱਤੇ ਉਹਨੇ ਮੱਥਾ ਟੇਕਿਆ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ, ਹੱਥ ਜੋੜ ਕੇ ਖਲੋ ਗਈ। ਮਹਾਰਾਜ ਕਹਿੰਦੇ ਦੱਸ, ਤੈਨੂੰ ਅੱਜ ਫਕੀਰਾਂ ਦੇ ਦਰ ਉੱਤੇ ਆਉਣ ਦੀ ਕੀ ਲੋੜ ਪੈ ਗਈ? ਉਸ ਸਮੇਂ ਮਾਇਆ ਕਹਿ ਰਹੀ ਹੈ, ਸੱਚੇ ਪਾਤਸ਼ਾਹ ਮੈਨੂੰ ਆਪਣੇ ਦਰ ਉੱਤੇ ਪ੍ਰਵਾਨ ਕਰ ਲਓ, ਮੇਰੀ ਵੀ ਇੱਥੇ ਸੇਵਾ ਲੱਗ ਜਾ, ਮੈਨੂੰ ਵੀ ਪ੍ਰਵਾਨ ਕਰੋ, ਮੇਰੇ ਤੋਂ ਵੀ ਸੇਵਾ ਲਓ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਨੂੰ ਲੋੜ ਨਹੀਂ। ਕਹਿਣ ਲੱਗੀ, ਨਹੀਂ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਨੇ ਮਾਇਆ ਨੂੰ ਬਹੁਤ ਦੂਰ ਰੱਖਿਆ, ਗੁਰੂ ਅੰਗਦ ਸਾਹਿਬ ਨੇ ਬਹੁਤ ਦੂਰ ਰੱਖਿਆ, ਸੱਚੇ ਪਾਤਸ਼ਾਹ ਤੁਸੀਂ ਪ੍ਰਵਾਨ ਕਰ ਲਓ, ਜੇ ਤੁਸੀਂ ਪ੍ਰਵਾਨ ਕਰੋਗੇ ਤੇ ਮੈਂ ਤਾਂ ਹੀ ਠੀਕ ਹੋ ਸਕਦੀ। ਮਹਾਰਾਜ ਕਹਿੰਦੇ ਤੈਨੂੰ ਹੋਇਆ ਕੀ ਆ? ਕਹਿੰਦੀ ਮੇਰਾ ਇਹ ਅਸਲੀ ਸਰੂਪ ਨਹੀਂ ਜਿਹੜਾ ਅੱਜ ਤੁਹਾਡੇ ਸਾਹਮਣੇ ਆ ਰਿਹਾ, ਇਹ ਅਸਲੀ ਸਰੂਪ ਨਹੀਂ, ਇਹ ਨਕਲੀ ਸਰੂਪ ਆ। ਅਸਲੀ ਸਰੂਪ ਵਿਖਾਵਾਂਗੀ, ਹੈਰਾਨ ਹੋ ਜਾਓਗੇ ਸਾਰੇ। ਅਸਲੀ ਸਰੂਪ ਕਿਤੇਰਾ ਕੀ ਹੈ ਦੱਸ? ਕਹਿੰਦੇ ਵੇਖਦਿਆਂ ਵੇਖਦਿਆਂ ਉਹ ਮਾਇਆ, ਉਹ ਲਕਸ਼ਮੀ ਦਾ ਸਰੀਰ ਜਿਹੜਾ ਸੀ ਇੱਕਦਮ ਫਟ ਗਿਆ, ਉਹਦੇ ਸਰੀਰ ਦੇ ਵਿੱਚੋਂ ਖੂਨ ਚੱਲ ਰਿਹਾ, ਕੋਹੜ ਹੋ ਗਿਆ ਸਾਰੇ ਸਰੀਰ ਦੇ ਉੱਤੇ, ਕੋਹੜ ਹੋ ਗਿਆ ਤੇ ਸਤਸੰਗ ਖੂਨ ਚੱਲਦਾ, ਬੜੀ ਬਦਬੂ ਆ ਰਹੀ ਆ। ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਤੇਰਾ ਇਹ ਹਾਲ ਕਿਵੇਂ ਹੋ ਗਿਆ? ਤੇ ਅੱਗੋਂ ਲਕਸ਼ਮੀ ਕਹਿਣ ਲੱਗੀ, ਐ ਸੱਚੇ ਪਾਤਸ਼ਾਹ, ਸਾਂ ਤਾਂ ਮੈਂ ਠੀਕ, ਪਰ ਮੈਨੂੰ ਮਾੜੇ ਲੋਕਾਂ ਨੇ ਮਾੜੇ ਥਾਂ ਥਾਂ ਤੇ ਵਰਤ ਕੇ ਕੋਹੜੀ ਕਰ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾੜੀਆਂ ਥਾਵਾਂ ਤੇ ਵਰਤ ਵਰਤ ਕੇ ਮੈਨੂੰ ਕੋਹੜੀ ਬਣਾ ਦਿੱਤਾ, ਮੈਂ ਤੁਹਾਡੇ ਦਰ ਉੱਤੇ ਤਾਂ ਆਈ ਆ, ਮੈਨੂੰ ਤੁਸੀਂ ਇਸ ਦਰ ਉੱਤੇ ਪ੍ਰਵਾਨ ਕਰ ਲਓ, ਮੈਨੂੰ ਜੇ ਪ੍ਰਵਾਨ ਕਰ ਲਓਗੇ ਨਾ ਤੇ ਮੈਂ ਵੀ ਸਫਲ ਹੋ ਜਾਵਾਂਗੀ, ਐ ਸੱਚੇ ਪਾਤਸ਼ਾਹ ਮੇਰੀ ਸੇਵਾ ਵੀ ਪ੍ਰਵਾਨ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਜੇ ਤੈਨੂੰ ਪ੍ਰਵਾਨ ਕਰਾਂਗੇ, ਹੁਣ ਜਦੋਂ ਚੌਥੇ ਜਾਮੇ ਚ ਆਵਾਂਗੇ ਤੇ ਫਿਰ ਤੈਨੂੰ ਪ੍ਰਵਾਨ ਕਰਾਂਗੇ। ਮਾਇਆ ਨੇ ਖੁਦ ਅਰਜ਼ ਕੀਤੀ ਸੀ, ਲਕਸ਼ਮੀ ਨੇ ਖੁਦ ਅਰਜ਼ ਕੀਤੀ ਸੀ ਕਿ ਜੇ ਮੈਂ ਚੰਗੇ ਥਾਂ ਤੇ ਲੱਗਾਂਗੀ ਤੇ ਮੇਰਾ ਵੀ ਭਲਾ ਹੋਏਗਾ। ਧਿਆਨ ਦੇਣਾ, ਇੱਕ ਮਾਇਆ ਉਹ ਆ ਜਿਹੜੀ ਸਤਸੰਗ ਦੀ ਠੇਕੇ ਉੱਤੇ ਖਰਚ ਹੋਈ ਹੈ, ਇੱਕ 100 ਰੁਪਇਆ ਉਹ ਆ ਜਿਹੜਾ ਗੁਰੂ ਘਰ ਵਿੱਚ ਖਰਚ ਹੋਇਆ, ਜਿਹੜਾ ਠੇਕੇ ਤੇ ਖਰਚ ਹੋ ਗਿਆ ਉਹ ਤੇ ਲਾਹਨਤਾਂ ਹੀ ਪੈਣੀਆਂ ਨੇ, ਤੇ ਜਿਹੜੀ ਮਾਇਆ ਗੁਰੂ ਘਰ ਵਿੱਚ ਖਰਚ ਹੋ ਗਈ, 100 ਰੁਪਏ ਦੀਆਂ ਇੱਟਾਂ ਲੈ ਆਉਂਦੀਆਂ, ਜੇ 100 ਰੁਪਏ ਦੀਆਂ 50 ਇੱਟਾਂ ਆ ਜਾਣ ਤੇ 50 ਇੱਟਾਂ ਗੁਰੂ ਘਰ ਵਿੱਚ ਲੱਗ ਗਈਆਂ, ਜਿੰਨਾ ਸਤਸੰਗਤ ਉਹ ਫਿਰ ਮਾਇਆ ਜਿਹੜੀ ਗੁਰੂ ਘਰ ਵਿੱਚ ਲੱਗ ਗਈ, ਰਹਿੰਦੀ ਦੁਨੀਆਂ ਤੱਕ ਉਸ ਮਾਇਆ ਨੂੰ ਮੱਥੇ ਟੇਕਦੇ ਰਹਿਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਇਆ ਤੇ ਉਹੀ ਆ, ਅਸੀਂ ਜਦੋਂ ਗੁਰਦੁਆਰੇ ਅੰਦਰ ਵੜਨੇ ਆ ਤੇ ਦੇਹਲੀ ਦੇ ਉੱਤੇ ਮੱਥਾ ਟੇਕਨੇ ਆ, ਸਿਰ ਝੁਕਾਉਂਦੇ ਆ, ਦੂਰੋਂ ਬਣਿਆ ਗੁਰਦੁਆਰਾ ਸਾਹਿਬ, ਹੁਣ ਇੱਥੇ ਦਰਬਾਰ ਸਾਹਿਬ ਆ, ਅਜੇ ਪ੍ਰਕਾਸ਼ ਨਹੀਂ ਕੀਤਾ ਤੇ ਲੰਘਣ ਵਾਲੇ ਦਰਬਾਰ ਸਾਹਿਬ ਨੂੰ ਮੱਥਾ ਟੇਕਦੇ ਨੇ। ਮਾਇਆ ਜਿਹੜੀ ਖਰਚ ਹੋ ਰਹੀ ਹੈ ਇਸ ਮਾਇਆ ਅੱਗੇ ਸਿਰ ਝੁਕਾਏ ਜਾ ਰਹੇ ਨੇ। ਔਰ ਇੱਕ ਮਾਇਆ ਉਹ ਆ ਜਿਹੜੀ ਮਾਇਆ ਮਾੜਿਆਂ ਥਾਵਾਂ ਤੇ ਲੱਗਣੀ ਹੈ, ਉੱਥੇ ਫਿਰ ਲਾਂਤਾਂ ਹੀ ਪੈਂਦੀਆਂ ਤੇ ਮਾਇਆ ਨੇ ਖੁਦ ਅਰਜ਼ ਕੀਤੀ ਸੀ। ਸੋ ਮੇਰੇ ਕਹਿਣ ਦਾ ਭਾਵ ਕੀ ਆ, ਮਾਇਆ ਚਾਹੀਦੀ ਆ ਪਰ ਮਾਇਆ ਸਹੀ ਜਗ੍ਹਾ ਉੱਤੇ ਲੱਗੇ। ਜੇ ਸਤਿਗੁਰੂ ਨੇ ਮਿਹਰ ਕੀਤੀ ਆ, ਚਾਰ ਪੈਸੇ ਦਿੱਤੇ ਹੋਣ ਤੇ ਉਹਨੂੰ ਸਹੀ ਜਗ੍ਹਾ ਉੱਤੇ ਖਰਚਣਾ, ਦਸਵੰਧ ਕੱਢਣਾ ਚਾਹੀਦਾ। ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਭਾਈ ਦਸਵੰਧ ਕੱਢਿਆ ਕਰੋ ਪਰ ਦਸਵੰਧ ਉੱਥੇ ਕੱਢੋ ਜਿਹੜਾ ਸਹੀ ਜਗ੍ਹਾ ਉੱਤੇ ਲੱਗੇ, ਸਹੀ ਟਿਕਾਣੇ ਉੱਤੇ ਲੱਗੇ। ਤੇ ਸਾਧ ਸੰਗਤ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਆ, ਅੱਜ ਕਿਰਪਾ ਕੀਤੀ ਆ, ਭਾਵੇਂ ਕਿ ਰੱਜਿਆ ਤੇ ਕੋਈ ਵੀ ਨਹੀਂ ਸੰਸਾਰ ਵਿੱਚ, ਮਾਇਆ ਦੀ ਤ੍ਰਿਸ਼ਨਾ ਤੇ ਵੱਧਦੀ ਜਾਏਗੀ ਪਰ ਅਸਲ ਆਨੰਦ ਇਸੇ ਵਿੱਚ ਹੀ ਆ ਵੀ ਸੰਤੋਖ ਆ ਜਾਏ। ਜੇ ਮਨ ਵਿੱਚ ਸੰਤੋਖ ਹੈ ਤੇ ਭਾਵੇਂ 100 ਰੁਪਇਆ ਕੋਲ ਹੈ ਤਾਂ ਵੀ ਆਨੰਦ ਹੈ, ਜੇ ਮਨ ਵਿੱਚ ਸੰਤੋਖ ਨਹੀਂ ਤੇ ਕਰੋੜਾਂ ਦਾ ਮਾਲਕ ਹੋ ਕੇ ਵੀ ਦੁਖੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੰਨੀ ਭੁੱਖ ਵੱਧਦੀ ਜਾਏਗੀ ਓਨਾ ਦੁੱਖ ਵੱਧਦਾ ਜਾਏਗਾ। ਹਰ ਕੋਈ ਦੁਖੀ ਹੈ ਅੱਜ ਸੰਸਾਰ ਵਿੱਚ, ਹਰ ਕੋਈ ਦੁਖੀ ਨਜ਼ਰ ਆ ਰਿਹਾ ਪਰ ਸਾਧ ਸੰਗਤ ਦੁੱਖ ਕਿਉਂ ਆ? ਭੁੱਖ ਦੇ ਕਾਰਨ। ਯਾਦ ਰੱਖਣਾ, ਜੇ ਭੁੱਖ ਨਾ ਹੋਏਗੀ ਤੇ ਕਦੇ ਦੁੱਖ ਨਹੀਂ ਹੋਏਗਾ। ਜਿੱਡੀ ਵੱਡੀ ਭੁੱਖ ਹੈ ਓਡਾ ਵੱਡਾ ਹੀ ਦੁੱਖ ਹੈ। ਚੰਗਾ ਭਲਾ ਤੁਰਿਆ ਜਾ ਰਿਹਾ ਸੀ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਜਾ ਰਿਹਾ ਸੀ, ਚੰਗਾ ਭਲਾ ਸੀ, ਬਿਲਕੁਲ ਠੀਕ ਸੀ, ਤੇ ਚੱਲਦਿਆਂ ਚੱਲਦਿਆਂ ਨਜ਼ਰ ਪੈ ਗਈ ਕਿਸੇ ਦੀ ਗੱਡੀ ਉੱਤੇ ਤੇ ਗੱਡੀ ਦੀ ਮਨ ਵਿੱਚ ਭੁੱਖ ਲੱਗ ਗਈ ਵੀ ਜਿੱਦਾਂ ਦੀ ਇਹ ਹੈ ਇੱਦਾਂ ਦੀ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਬਸ ਗੱਡੀ ਦੀ ਭੁੱਖ ਲੱਗੀ ਨਹੀਂ ਤੇ ਰਾਤ ਦੀ ਨੀਂਦਰ ਉੱਡ ਗਈ। ਹੁਣ ਓਵਰ ਟਾਈਮ ਵੀ ਲਾ ਰਿਹਾ, ਡਿਊਟੀ ਕਰਦਾ, ਵੱਧ ਸਮਾਂ ਵੀ ਲਾਉਂਦਾ, 5-5 ਘੰਟੇ। ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ, ਜੇ ਸੁਪਨਾ ਆਉਂਦਾ ਤੇ ਤਾਂ ਵੀ ਉਹਦੇ ਵਿੱਚ ਗੱਡੀ ਨਜ਼ਰ ਆ ਰਹੀ ਵੀ ਇੱਦਾਂ ਦੀ ਮੇਰੇ ਕੋਲ ਵੀ ਚਾਹੀਦੀ ਹੈ। ਜੇ ਭੁੱਖ ਲੱਗੀ ਤੇ ਦੁੱਖ ਤਾਂ ਹੋਇਆ, ਜੇ ਭੁੱਖ ਹੀ ਨਾ ਲੱਗਦੀ ਤੇ ਕਦੇ ਦੁੱਖ ਨਾ ਹੁੰਦਾ। ਚੰਗਾ ਭਲਾ ਗੁਜ਼ਾਰਾ ਹੋ ਰਿਹਾ ਸੀ, 2 ਕਮਰੇ 3 ਕਮਰੇ 4 ਕਮਰੇ ਬਣੇ ਆ, ਕਿਸੇ ਦੀ ਬਹੁਤੀ ਸੋਹਣੀ ਵੱਡੀ ਕੋਠੀ ਵੇਖ ਲਈ ਤੇ ਕੋਠੀ ਦੀ ਭੁੱਖ ਲੱਗ ਗਈ ਤੇ ਫਿਰ ਦੁੱਖ ਸ਼ੁਰੂ। ਦੁੱਖ ਤੇ ਹੈ ਹੀ ਸਾਡੀ ਭੁੱਖ ਕਰਕੇ, ਜੇ ਭੁੱਖ ਘਟਾ ਦਈਏ ਤੇ ਦੁੱਖ ਆਪੇ ਘਟ ਜਾਏਗਾ। ਤੇ ਜੇ ਕਹੀਏ ਸਾਨੂੰ ਕਿਸੇ ਨੇ ਦੁਖੀ ਕੀਤਾ, ਨਹੀਂ, ਦੁਖੀ ਅਸੀਂ ਆਪਣੇ ਕਾਰਨ, ਦੁਖੀ ਅਸੀਂ ਆਪਣੀ ਭੁੱਖ ਦੇ ਕਾਰਨ। ਕਿਰਪਾ ਹੋ ਜਾਏ, ਰਹਿਮਤ ਹੋ ਜਾਵੇ, ਭੁੱਖ ਘਟ ਜਾਵੇ ਤੇ ਦੁੱਖ ਆਪੇ ਘਟ ਜਾਣਾ। ਇਸੇ ਕਰਕੇ ਤੇ ਅਰਦਾਸ ਕਰੀ ਦੀ ਹੈ ਮਹਾਰਾਜ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਐ ਮਹਾਰਾਜ ਮਿਹਰ ਕਰ ਦਿਓ, ਨਾਮ ਦੀ ਦਾਤ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਜੋ ਜਨਮਾਂ ਜਨਮਾਂਤਰਾਂ ਦੀ ਲੱਗੀ ਭੁੱਖ ਮੁੱਕ ਜਾਏ। ਮਾਇਆ ਚਾਹੀਦੀ ਆ, ਧੀਆਂ ਪੁੱਤਰ ਦੀ ਪੁੱਤਰਾਂ ਦੀ ਲੋੜ ਆ, ਘਰ ਮਕਾਨ ਚਾਹੀਦੇ ਨੇ, ਗੱਡੀਆਂ ਚਾਹੀਦੀਆਂ ਨੇ, ਪਰ ਸਭ ਤੋਂ ਵੱਡੀ ਦਾਤ ਮਹਾਰਾਜ ਚਰਨਾਂ ਚੋਂ ਮੰਗੀਏ, ਮਹਾਰਾਜ ਨਾਮ ਦੀ ਦਾਤ ਬਖਸ਼ੋ। ਜਿਹਨੂੰ ਨਾਮ ਦੀ ਦਾਤ ਮਿਲ ਜਾਏ ਨਾ, ਕਿਰਪਾ ਹੋ ਜਾਏ, ਉਹਨੂੰ ਫਿਰ ਦੁਨਿਆਵੀ ਚੀਜ਼ਾਂ ਮਿਲ ਜਾਣ ਤਾਂ ਵੀ ਕੋਈ ਨਹੀਂ, ਨਾ ਮਿਲ ਜਾਣ ਤਾਂ ਵੀ ਕੋਈ ਨਹੀਂ। ਜਿਹਨੂੰ ਨਾਮ ਦੀ ਦਾਤ ਮਿਲ ਜਾਏ, ਨਾਮ ਦੀ ਦਾਤ ਜਿਹਨੂੰ ਮਿਲ ਜਾਏ, ਉਹਦਾ ਚਿਹਰਾ ਖਿੜਿਆ ਹੋਇਆ, ਉਹ ਸਦਾ ਆਨੰਦ ਵਿੱਚ ਹੈ, ਖੁਸ਼ ਹੈ, ਉਹ ਖੁਸ਼ੀਆਂ ਵੰਡਦਾ ਫਿਰਦਾ। ਤੇ ਜਿਹਦੇ ਕੋਲ ਨਾਮ ਦੀ ਦਾਤ ਨਹੀਂ, ਉਹ ਅਰਬਾਂ ਦਾ ਮਾਲਕ ਵੀ ਹੋ ਜਾਏਗਾ, ਉਹਦੇ ਕੋਲ ਬਹਿ ਜਾਓਗੇ ਤੇ ਮਨ ਦੁਖੀ ਹੋ ਜਾਂਦਾ ਵੀ ਕਿੱਥੇ ਛੇੜ ਲਿਆ, ਕਿੱਥੇ ਇਹਦੇ ਕੋਲ ਬਹਿ ਗਿਆ ਮੈਂ। ਤੇ ਜਿਹਦੇ ਕੋਲ ਨਾਮ ਦੀ ਦਾਤ ਹੈ, ਉਹ ਭਾਵੇਂ ਛੱਪਰੀ ਵਿੱਚ ਵੀ ਰਹਿੰਦਾ, ਉਹਦੀ ਛੱਪਰੀ 'ਚ ਬਹਿ ਜਾਓਗੇ, ਉੱਥੇ ਵੀ ਆਨੰਦ ਆ।
ਸਤਿ ਸ੍ਰੀ ਅਕਾਲ।
ਉਹ ਛੱਪਰੀ ਵਿੱਚ ਹੀ ਆਨੰਦ ਆ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਿਲ ਸੋਹਿਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਦੀ। ਕਹਿੰਦੇ ਜਿੱਥੇ ਨਾਮ ਆ, ਜਿੱਥੇ ਪਰਮੇਸ਼ਰ ਦਾ ਸਿਮਰਨ ਹੋ ਰਿਹਾ, ਜਿੱਥੇ ਬੰਦਗੀ ਹੋ ਰਹੀ ਆ, ਜਿਹੜੇ ਘਰਾਂ ਵਿੱਚ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਆ, ਮਹਾਰਾਜ ਕਹਿੰਦੇ ਉਹ ਘਰ ਸੋਹਣੇ ਲੱਗਦੇ ਨੇ ਜਿੱਥੇ ਨਾਮ ਜਪਿਆ ਜਾ ਰਿਹਾ। ਤੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ, ਤੈ ਘਰ ਮਰਹਠ ਸਾਰਖੇ ਭੂਤ ਵਸੈ
ਤਿੰਨ ਮਾਹੇ,
ਤਿੰਨ ਮਾਹੇ ਕਹਿੰਦੇ ਭਾਈ ਉਹ ਘਰ ਜਿਹੜੇ ਨੇ ਉਹ ਤੇ ਮੜੀਆਂ ਵਰਗੇ ਨੇ, ਉਹ ਘਰ ਮੜੀਆਂ ਵਰਗੇ ਨੇ ਤੇ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਵੀ ਭੂਤਾਂ ਵਰਗੇ ਆ। ਸੋ ਇਸ ਕਰਕੇ ਮਰਦ ਚਰਨਾਂ ਵਿੱਚ ਆਏ ਆ ਤੇ ਅਰਜ ਸਦਾ ਇਹ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ, ਖਿਮਾ ਕਰਨਾ। ਦੁਨੀਆਂ ਵਿੱਚ ਮੰਗਣ ਵਾਲਿਆਂ ਦੀ ਕਮੀ ਨਹੀਂ, ਮੰਗਦੇ ਆਪਾਂ ਸਾਰੇ ਹੀ ਆ। ਅਸੀਂ ਵੇਖ ਕੇ ਕਹਿੰਦੇ ਹਾਂ ਮੰਗਤਾ ਜੇ ਕੋਈ ਬੈਠਾ ਹੋਵੇ ਨਾ ਤੇ ਕਈ ਮੰਗਤੇ ਨੂੰ ਝਿੜਕਦੇ ਵੀ ਆ, ਪਰ ਦੁਨੀਆਂ ਵਿੱਚ ਕੌਣ ਨਹੀਂ ਮੰਗਦਾ, ਮੰਗਤੇ ਸਾਰੇ ਹੀ ਨੇ। ਕੋਈ ਵੱਡੀ ਮੰਗ ਮੰਗ ਰਿਹਾ, ਹੁਣ ਕੋਈ ਕੁਰਸੀ ਮੰਗਦਾ ਉਦੋਂ ਵੀ ਵੱਡੀ ਮੰਗ, ਕੋਈ ਸਰਪੰਚੀ ਮੰਗਦਾ, ਮੰਗਦੇ ਤੇ ਸਾਰੇ ਹੀ ਨੇ। ਲੋਕਾਂ ਕੋਲੋਂ ਸਭ ਮੰਗਦੇ ਨੇ, ਮਹਾਰਾਜ ਕੋਲੋਂ ਸਾਰੇ ਆ ਕੇ ਮੰਗਦੇ ਨੇ, ਮੰਗਦੇ ਆਪਾਂ ਸਾਰੇ ਹੀ ਆ। ਪਰ ਮਹਾਰਾਜ ਕਹਿੰਦੇ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਤੇ ਨਾਮ ਦੀ ਦਾਤ ਮੰਗੀਏ, ਉਹ ਮੰਗ ਮੰਗੀਏ, ਮੁੜ ਮੁੜ ਕੇ ਮੰਗਣਾ ਹੀ ਨਾ ਪਵੇ। ਤੇ ਆਓ ਸਾਰੇ ਮਰਦ ਚਰਨਾਂ ਵਿੱਚ ਆਪਾਂ ਵੀ ਅਰਜ ਕਰੀਏ, ਸੱਚੇ ਪਾਤਸ਼ਾਹ ਮਿਹਰ ਕਰੋ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ
ਰੰਗ
ਰੰਗ ਰਾਤਾ। ਨਾਮ ਦੀ ਦਾਤ ਬਖਸ਼ ਦਿਓ, ਆਪਣੇ ਰੰਗਾਂ ਵਿੱਚ ਰੰਗ ਲਓ, ਕਿਰਪਾ ਕਰੋ, ਬਖਸ਼ਿਸ਼ ਕਰੋ। ਆਓ ਆਪਾਂ ਸਾਰੇ ਰਲ ਕੇ ਮੰਗੀਏ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਆਪਣੇ ਨਾਹੀਂ ਦਾ ਤਾਰ, ਆਪਣਾ ਨਾਮ
ਦੇਹੋ
ਦੇਹੋ ਗੁਣ ਗਾਵਾਂ ਦਿਨ ਰਾਤ
ਨਾਨਕ
ਚਾਓ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਅਖੇ ਜੀ ਇੱਕ ਵਾਰੀ ਗਏ ਕਿਸੇ ਗੁਰ ਸਥਾਨ ਦੇ ਉੱਤੇ ਤੇ ਉੱਥੇ ਜਾ ਕੇ ਵੇਖਿਆ ਇੱਕ 80 ਸਾਲਾਂ ਦਾ ਬਜ਼ੁਰਗ ਚਸ਼ਮਾ ਲੱਗਿਆ ਹੋਇਆ, ਉਹ ਕੁਝ ਲੱਭਦਾ ਫਿਰਦਾ ਫਰਸ਼ ਦੇ ਉੱਤੋਂ। ਜਾਣ ਵਾਲੇ ਨੇ ਪੁੱਛਿਆ, ਕਹਿੰਦੇ ਵੀ ਕੀ ਹੋ ਗਿਆ ਬਾਬਾ ਜੀ, ਕੀ ਲੱਭਦੇ ਹੋ? ਅੱਗੋਂ ਬਜ਼ੁਰਗ ਜਵਾਬ ਦੇਣ ਲੱਗਾ, ਕਹਿੰਦੇ ਜੀ ਕੁਛ ਨਹੀਂ, ਤੁਸੀਂ ਜਾਓ। ਕਹਿੰਦੇ ਨਹੀਂ ਦੱਸੋ, ਜੇ ਕੋਈ ਚੀਜ਼ ਗਵਾਚ ਗਈ ਹੈ ਤੇ ਅਸੀਂ ਲੱਭ ਦਿੰਦੇ ਹਾਂ, ਤੁਹਾਡੀ ਮਦਦ ਕਰ ਦਿੰਦੇ ਹਾਂ, ਸਰੀਰ ਬਜ਼ੁਰਗ ਹੈ ਤੁਹਾਡਾ। ਉਹ ਕਹਿੰਦਾ ਗਵਾਚਿਆ ਤੇ ਕੁਛ ਨਹੀਂ, ਮੈਂ ਪਿਛਲੇ ਸਾਲ ਆਇਆ ਸਾਂ, 1000 ਰੁਪਈਆ ਮੈਂ ਇਹਨਾਂ ਨੂੰ ਦਿੱਤਾ ਸੀ ਤੇ ਗੁਰਦੁਆਰੇ ਵਾਲੇ ਕਹਿੰਦੇ ਸੀ ਤੇਰਾ ਪੱਥਰ ਤੇ ਨਾਂ ਲਿਖਾਂਗੇ ਤੇ ਮੈਂ ਲੱਭਦਾ ਫਿਰਨਾ ਵੀ ਲਿਖਿਆ ਕਿ ਨਹੀਂ। ਆਖੋ
ਸਤਨਾਮ।
ਕਹਿੰਦੇ ਮੈਂ ਲੱਭਦਾ ਫਿਰਨਾ ਵੀ ਪੱਥਰ ਤੇ ਨਾਂ ਲਿਖਿਆ ਤੇ ਸਾਧ ਸੰਗਤ ਉਹ ਏਦਾਂ ਪੱਥਰ ਉੱਤੇ ਹੱਥ ਮਾਰਦਾ ਫਿਰਦਾ ਤੇ ਜਿਹੜਾ ਜਿਹੜਾ ਕੋਲੋਂ ਦੀ ਲੱਗਿਆ ਲੰਘਣ ਤੇ ਉਹਦੇ ਹੱਥ ਜੁੜ ਗਿਆ। ਆਖਿਆ ਸੱਚੇ ਪਾਤਸ਼ਾਹ ਦੁਨੀਆਂ ਦੇ ਲੋਕ ਤੇਰੇ ਘਰ ਵਿੱਚ ਆ ਕੇ ਵੀ ਆਪਣਾ ਹੀ ਨਾਂ ਲੱਭਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ
ਕਰਨ ਨਾਲ ਬੜਿਆਂ ਦੀ ਇੱਛਾ ਹੁੰਦੀ ਹੈ ਵੀ ਜੇ ਮੈਂ 5-10 ਹਜ਼ਾਰ ਰੁਪਈਆ ਦਿੱਤਾ ਤੇ ਮੇਰਾ ਨਾਮ ਅਨਾਊਂਸ ਹੋ ਜਾਏ, ਗੁਰੂ ਘਰ ਵਿੱਚ ਵੀ ਮੇਰਾ ਨਾਂ ਕਿਤੇ ਲਿਖਿਆ ਜਾਏ, ਗੁਰੂ ਘਰ ਵਿੱਚ ਵੀ ਫੱਟਾ ਲੱਗੇ ਵੀ ਇਹਨੇ ਆਹ ਸੇਵਾ ਕੀਤੀ ਹੈ। ਗੁਰੂ ਘਰ ਦੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਵੀ ਹੋਵੇ ਭਾਵੇਂ ਉਹਦੇ ਉੱਤੇ ਵੀ ਮੇਰਾ ਨਾਂ ਲਿਖਿਆ ਹੋਵੇ ਵੀ ਫਲਾਣੇ ਸਰਦਾਰ ਸਾਹਿਬ ਨੇ ਇਹ ਪਾਲਕੀ ਦਿੱਤੀ ਹੈ ਤੇ ਸਤਸੰਗ ਗੁਰੂ ਘਰ ਵਿੱਚ ਆ ਕੇ ਵੀ ਅਸੀਂ ਆਪਣਾ ਹੀ ਨਾਂ ਲੱਭਣੇ ਆ, ਪਰ ਗੁਰਦੁਆਰੇ ਆ ਕੇ ਤੇ ਅਸੀਂ ਆਖੀਏ ਸੱਚੇ ਪਾਤਸ਼ਾਹ ਜੇ ਤੇਰੇ ਦਰ ਤੇ ਆਏ ਆ ਤੇ ਤੇਰਾ ਹੀ ਨਾਮ ਬਖਸ਼ ਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇਰਾ ਨਾਮ ਫਿਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਫਿਰ ਤੂੰ ਤੂੰ ਕਰਦੇ ਉਹਦੇ ਵਿੱਚ ਹੀ ਮਿਲ ਜਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਨੇ 13-13 ਤੋਲਿਆ ਸੀ, ਇੱਕ ਤੋਂ ਗਿਣਤੀ ਸ਼ੁਰੂ ਕੀਤੀ 1-2-3-4-5 ਗਿਣਦੇ ਗਿਣਦੇ ਜਦੋਂ 13 ਤੇ ਆ ਗਏ ਉੱਥੇ ਆ ਕੇ ਬਸ 13 ਹੀ 13 ਕਰੀ ਗਏ, ਤੋਲੀ ਗਏ ਪਰ ਬੋਲੇ ਅੱਗੇ ਨਹੀਂ। ਤੋਲਦੇ ਨੇ ਵੱਧ ਪਰ ਬੋਲਦੇ ਨੇ 13 ਹੀ 13। 13 ਇਹ ਰੱਬ ਦੀ ਯਾਦ ਦਵਾਉਂਦਾ ਵੀ ਤੇਰਾ ਸਾਰਾ ਕੁਛ, ਤੇਰਾ ਆ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਜ਼ਮੀਨ ਜਾਇਦਾਦ ਸਭ ਕੁਛ ਇਹ ਤੇਰਾ ਹੀ ਹੈ, ਮੇਰਾ ਕੁਛ ਨਹੀਂ। ਤੇ ਸਤ ਸੰਗਤ ਗੁਰੂ ਨਾਨਕ ਸਾਹਿਬ ਨੇ 13 ਹੀ 13 ਤੋਲਿਆ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਿੱਥੇ ਅਸੀਂ ਦੁੱਧ ਪੁੱਤ ਮੰਗਦੇ ਹਾਂ ਪਰ ਕਹਿੰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਹੋਰ ਤੇ ਸਾਰਾ ਕੁਝ ਦਿਓ ਪਰ ਤੁਹਾਡੀ ਲੋੜ ਨਹੀਂ। ਜਿਵੇਂ ਕਿ ਕਿਸੇ ਦਾ ਵਿਆਹ ਹੋਵੇ ਕਿਸੇ ਦੇ ਘਰ ਵਿੱਚ ਤੇ ਉਹ ਗੁਆਂਢ ਵਿੱਚ ਆ ਕੇ ਆਖੇ ਜੀ ਮੈਨੂੰ ਸੋਫੇ ਚਾਹੀਦੇ ਨੇ, ਤੁਹਾਡੇ ਰਿਸ਼ਤੇਦਾਰਾਂ ਨੇ ਆਉਣਾ ਸੋਫੇ ਲੈ ਜੇ। ਜੇ ਕੋਈ ਆ ਕੇ ਆਖੇ ਮੈਨੂੰ ਤੁਹਾਡਾ ਟਰੈਕਟਰ ਵੀ ਦੇ ਦਿਓ, ਟੌਰ ਬਣ ਜਾਏਗੀ ਅਸੀਂ ਰੱਖਾਂਗੇ ਬਾਹਰ ਖਲਾਰਾਂਗੇ ਵੀ ਇਹ ਸਾਡੇ ਕੋਲ ਟਰੈਕਟਰ ਵੀ ਹੈ, ਉਹ ਵੀ ਲੈ ਜਾ ਲੈ ਜਾ ਬਈ। ਜੇ ਕੋਈ ਕਹੇ ਤੁਹਾਡਾ ਮੋਟਰਸਾਈਕਲ ਵੀ ਦੇ ਦਿਓ ਉਹ ਵੀ ਲੈ ਜਾਓ, ਤੇ ਆ ਗਹਿਣੇ ਵੀ ਦੇ ਦਿਓ ਤੁਹਾਡੇ ਅਸੀਂ ਪਾ ਲਾਂਗੇ ਉਹ ਵੀ ਲੈ ਜਾਓ, ਤੇ ਜੇ ਉਹ ਕਵ ਸਾਨੂੰ ਕਵੇ ਹੀ ਨਾ ਵੀ ਤੁਸੀਂ ਵੀ ਵਿਆਹ ਤੇ ਆ ਜਿਓ ਤੇ ਫਿਰ ਸਾਡੇ ਨਾਲ ਕੀ ਬੀਤੂਗਾ। ਕੋ ਸਤਨਾਮ ਆਪਾਂ ਕਵਾਂਗੇ ਵੀ ਸਮਾਨ ਤੇ ਸਾਰਾ ਮੰਗੀ ਜਾਂਦਾ ਇਹ ਮੈਨੂੰ ਕਹਿੰਦਾ ਹੀ ਨਹੀਂ। ਆ ਸਾਡੇ ਸਿੰਘ ਚਿਮਟਾ ਵਜਾਉਂਦਾ ਮੇਰੇ ਨਾਲ ਅੱਗੇ ਬਹਿੰਦਾ ਜਿਹੜਾ, ਇਹਦਾ ਵਿਆਹ ਹੁਣ 3-4 ਦਿਨਾਂ ਨੂੰ ਤੇ 5-6 ਦਿਨ ਪਹਿਲਾਂ ਇਹ ਗਿਆ ਸਾਰਿਆਂ ਨੂੰ ਕਾਰਡ ਦੇ ਗਿਆ ਤੇ ਮੈਨੂੰ ਸਿੰਘ ਕਹਿੰਦੇ ਬਾਬਾ ਜੀ ਤੁਸੀਂ ਨੀ ਜਾਣਾ, ਮੈਂ ਕਿਹਾ ਮੈਨੂੰ ਉਹਨੇ ਕਿਹਾ ਹੀ ਨੀ ਵੀ ਤੁਸੀਂ ਵੀ ਆਇਆ ਤੇ ਅੱਜ ਆਇਆ, ਮੈਨੂੰ ਕਹਿੰਦਾ ਬਸ ਮੈਂ ਤੇ ਜਾਂਦਾ ਹੀ ਨੀ ਜੇ ਤੁਸੀਂ ਨੀ ਜਾਂਦੇ। ਮੈਂ ਕਿਹਾ ਹੁਣ ਜੇ ਆਪਣੇ ਆਪ ਧੱਕੇ ਨਾਲ ਜਾਵਾਂ ਤੇ ਫਿਰ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਉਹ ਗੱਲ ਬਣ ਜਾਏਗੀ ਫਿਰ ਭਾਈ। ਕਹਿੰਦੇ ਨਹੀਂ ਜੀ ਮੇਰੇ ਘਰਦਿਆਂ ਨੇ ਫਿਰ ਮੈਨੂੰ ਆਖਿਆ ਵੀ ਤੂੰ ਬਾਬਾ ਜੀ ਨੂੰ ਤੇ ਲਿਆਇਆ ਹੀ ਨਹੀਂ, ਮੇਰੇ ਤੇ ਕਹਿੰਦਾ ਦਿਮਾਗ 'ਚ ਹੀ ਨਹੀਂ ਆਈ ਗੱਲ। ਮੈਂ ਕਿਹਾ ਵਿਆਹ ਦਾ ਚਾਅ ਹੀ ਇੱਦਾਂ ਦਾ ਹੁੰਦਾ ਵੀ ਦਿਮਾਗ 'ਚ ਆਉਂਦਾ ਹੀ ਨਹੀਂ ਕੁਛ, ਹੁਣ ਤੈਨੂੰ ਬਾਬੇ ਯਾਦ ਕਿੱਥੇ ਰਹਿਣੇ ਹੁਣ ਕਿੱਥੇ ਭਾਈ। ਇਹ ਤੇ ਜਿੰਨੀ ਕੁ ਸੇਵਾ ਲਿਖੀ ਸੀ ਮਹਾਰਾਜ ਨੇ ਕਿਰਪਾ ਕਰਨੀ ਸੀ ਕਰ ਦਿੱਤੀ। ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਅਸੀਂ ਕਿਸੇ ਨੂੰ ਆਖੀਏ ਵੀ ਆਹ ਵੀ ਦਿਓ ਆਹ ਵੀ ਦਿਓ ਆਹ ਵੀ ਦਿਓ ਤੇ ਜੇ ਕੋਈ ਸਾਨੂੰ ਆ ਕੇ ਕਹੇ ਵੀ ਤੁਹਾਡੀ ਸਾਨੂੰ ਲੋੜ ਹੀ ਨਹੀਂ ਫਿਰ ਕੀ ਬੀਤਦੀ ਆ। ਅਸੀਂ ਮਹਾਰਾਜ ਦੇ ਚਰਨਾਂ ਵਿੱਚ ਤੇ ਆ ਕੇ ਕਹਿੰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰ ਦਿਓ, ਸਾਨੂੰ ਧੀਆਂ ਵੀ ਦਿਓ, ਸਾਨੂੰ ਪੁੱਤ ਵੀ ਦਿਓ, ਸਾਨੂੰ ਮਾਇਆ ਵੀ ਦਿਓ, ਸਾਨੂੰ ਕੋਠੀ ਵੀ ਦਿਓ, ਸਾਨੂੰ ਗੱਡੀ ਵੀ ਦਿਓ, ਪਰ ਤੇਰੇ ਨਾਮ ਦੀ ਮੈਨੂੰ ਲੋੜ ਹੀ ਨਹੀਂ। ਮੰਗਾਂ ਮੰਗਣ ਵਾਸਤੇ ਅਸੀਂ ਕਿੰਨੀਆਂ ਅਰਦਾਸਾਂ ਕਰਾਉਂਦੇ ਹਾਂ, ਅਰਦਾਸ ਕਰਾਉਂਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਆਹ ਵੀ ਦਾਤ ਦੇ ਦਿਓ, ਆਹ ਵੀ ਦਾਤ ਦੇ ਦਿਓ, ਆਹ ਵੀ ਦਾਤ ਦੇ ਦਿਓ, ਪਰ ਕਦੇ ਅਰਦਾਸ ਕਰਿਆ ਕਰੋ ਇਹ ਗੁਰੂ ਨਾਨਕ ਪਾਤਸ਼ਾਹ ਇਹ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿੱਖੀ ਦੀ ਵੀ ਦਾਤ ਦੇ ਦਿਓ, ਨਾਮ ਦੀ ਦਾਤ ਵੀ ਦੇ ਦਿਓ, ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤੇਰੀ ਲੋੜ ਹੈ, ਸਾਨੂੰ ਦੁਨੀਆਂ ਦੇ ਪਦਾਰਥਾਂ ਦੀ ਲੋੜ ਨਹੀਂ ਸਾਨੂੰ ਤੇਰੀ ਲੋੜ ਹੈ। ਜਿੱਥੇ ਮਹਾਰਾਜ ਆ ਗਏ ਉੱਥੇ ਸਾਰੇ ਹੀ ਆ ਜਾਣਗੇ, ਜ਼ਰੂਰੀ ਨਹੀਂ ਜਿੱਥੇ ਕੋਈ ਇੰਸਪੈਕਟਰ ਜਾਏ ਉੱਥੇ ਪ੍ਰਾਈਮ ਮਿਨਿਸਟਰ ਵੀ ਜਾਏ, ਪਰ ਜਿੱਥੇ ਕੋਈ ਪ੍ਰਾਈਮ ਮਿਨਿਸਟਰ ਚਲਿਆ ਜਾਵੇ ਨਾ ਇਲਾਕੇ 'ਚ ਜੇ ਆਉਣਾ ਹੋਵੇ ਤਾਂ ਇੰਸਪੈਕਟਰ ਨੂੰ ਉੱਥੇ ਆਪੇ ਹੀ ਪਹੁੰਚਣਾ ਪੈਣਾ, ਥਾਣੇਦਾਰ ਨੇ ਉੱਥੇ ਆਪੇ ਹੀ ਪਹੁੰਚ ਜਾਣਾ, ਹੌਲਦਾਰ ਨੇ ਉੱਥੇ ਆਪੇ ਹੀ ਪਹੁੰਚ ਜਾਣਾ, SSP ਨੇ ਉੱਥੇ ਆਪੇ ਹੀ ਉਹਨੂੰ ਪ੍ਰਬੰਧ ਵੇਖਣਾ ਪਏਗਾ ਜਾ ਕੇ, ਸਾਰਿਆਂ ਨੇ ਆਪੇ ਹੀ ਪਹੁੰਚ ਜਾਣਾ। ਜੇ ਸਤਸੰਗ ਨਾਮ ਦੀ ਦਾਤ ਮੰਗ ਲਈਏ ਜੇ ਗੁਰੂ ਨਾਨਕ ਨੂੰ ਮੰਗ ਲਈਏ, ਜੇ ਸਿੱਖੀ ਦੀ ਦਾਤ ਮੰਗ ਲਈਏ ਤੇ ਦੁਨੀਆ ਦੇ ਪਦਾਰਥਾਂ ਨੇ ਤੇ ਆਪੇ ਹੀ ਮਗਰ ਆ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ ਸਿੱਖੋ ਛਾਂ ਨਾ ਮੰਗੋ ਦਰਖਤ ਮੰਗੋ। ਅਖੇ ਕਿਉਂ ਮਹਾਰਾਜ ਕਹਿੰਦੇ ਭਾਈ ਦਰਖਤ ਮੰਗੋਗੇ ਤੇ ਛਾਂ ਤੇ ਆਪੇ ਹੀ ਆ ਜਾਣੀ। ਜੇ ਕੋਈ ਕੱਲੀ ਛਾਂ ਮੰਗੇ, ਛਾਂ ਨਾ ਮੰਗੋ ਦਰਖਤ ਮੰਗ ਲਓ, ਛਾਂ ਤੇ ਦਰਖਤ ਮਗਰ ਆਪੇ ਹੀ ਆ ਜਾਏਗੀ। ਜੇ ਨਾਮ ਦੀ ਦਾਤ ਮੰਗ ਲਈ, ਜੇ ਸਿੱਖੀ ਦੀ ਦਾਤ ਮੰਗ ਲਈ ਤੇ ਆਪੇ ਹੀ ਸਭ ਕੁਛ ਮਗਰ ਮਗਰ ਆ ਜਾਣਾ। ਤੇ ਖਿਮਾ ਕਰਨਾ, ਤੁਸੀਂ ਕਹੋਗੇ ਫਲਾਣਾ ਨਾਮ ਤੇ ਜਪਦਾ ਹੈ, ਫਲਾਣਾ ਬੰਦਾ ਉਹ ਅੰਮ੍ਰਿਤਧਾਰੀ ਤੇ ਹੈ, ਮਾਇਆ ਤੇ ਇਹਦੇ ਕੋਲ ਹੈ ਹੀ ਨਹੀਂ, ਆਈ ਤੇ ਹੈ ਨਹੀਂ। ਤੁਸੀਂ ਕਹੋਗੇ ਫਲਾਣਾ ਨਾਮ ਤੇ ਜਪਦਾ ਹੈ, ਅੰਮ੍ਰਿਤ ਤੇ ਉਹਨੇ ਛਕਿਆ ਹੋਇਆ, ਘਰ ਤੇ ਉਹਦਾ ਕੱਚਾ ਹੀ ਹੈ, ਪਰ ਜਿਹੜਾ ਨਾਮ ਜਪਣ ਵਾਲਾ ਹੋਏਗਾ ਸਾਨੂੰ ਲੱਗਦਾ ਕੱਚਾ, ਉਹ ਉਹਨਾਂ ਤੋਂ ਵੱਧ ਸੁਖੀ ਹੈ ਜਿਨ੍ਹਾਂ ਦੇ ਪੱਕੇ ਨੇ। ਉਹਨਾਂ ਨੂੰ ਪੁੱਛੋ ਜਾ ਕੇ, ਨਾਮ ਜਪਣ ਵਾਲਿਆਂ ਨੂੰ ਪੁੱਛੋ ਵੀ ਛੱਪਰੀ ਚ ਰਹਿੰਦਾ ਤੇਰਾ ਕੀ ਹਾਲ ਹੈ, ਉਹ ਕਹੇਗਾ ਚੜ੍ਹਦੀ ਕਲਾ। ਨਾਮ ਜਪਣ ਵਾਲੇ ਨੇ ਪੁੱਛੋ ਤੇਰੇ ਕੋਲ ਗੱਡੀ ਹੈ ਨੀ, ਸਾਈਕਲ ਤੇ ਜਾਂਦਾ, ਤੇਰਾ ਕੀ ਹਾਲ ਹੈ, ਉਹ ਕਹੇਗਾ ਜੀ ਚੜ੍ਹਦੀ ਕਲਾ, ਜਿੱਥੇ ਰੱਬ ਨੇ ਰੱਖਿਆ ਠੀਕ ਹੈ। ਸੰਤੋਖ ਆ ਜਾਏ ਭਾਵੇਂ 100 ਤੇ ਆ ਜਾਏ, ਭਾਵੇਂ ਲੱਖ ਤੇ ਆ ਜਾਏ, ਪਰ ਕਈਆਂ ਦਾ ਸੰਤੋਖ ਨਹੀਂ ਆਉਂਦਾ, ਅਰਬਾਂ ਰੁਪਇਆ ਵੀ ਇਕੱਠਾ ਕਰ ਲੈਣ ਭਾਵੇਂ, ਫਿਰ ਵੀ ਮਨ ਰੱਜਦਾ ਨਹੀਂ। ਪਰ ਮਨ ਰੱਜ ਜਾਵੇ ਇਹ ਤਦ ਹੀ ਹੋ ਸਕਦਾ ਜੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਰਜ਼ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੇ ਰੰਗਾਂ ਵਿੱਚ ਰੰਗ ਲਓ, ਤੇਰੇ ਦਰ ਤੇ ਭਿਖਾਰੀ ਬਣ ਕੇ ਆਏ ਆ, ਕਿਰਪਾ ਕਰ ਦਿਓ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ ਆ, ਅਸੀਂ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੇ ਮਰ ਜਾ। ਮਹਾਰਾਜ ਨੇ ਆਖਿਆ ਸੀ, ਮਾਤਾ ਜੀ ਨੇ ਆਖਣਾ, ਕਹਿੰਦੇ ਨਾਨਕ ਪੁੱਤਰ ਕਦੀ ਕਦੀ ਜਪ ਲਿਆ ਕਰ, ਸਾਰੇ ਸੁੱਤੇ ਹੁੰਦੇ ਨੇ ਤੇ ਤੂੰ ਗਾਉਂਦਾ ਹੀ ਰਹਿੰਦਾ, ਸਾਰੇ ਸੁੱਤੇ ਹੁੰਦੇ ਨੇ ਤੇ ਤੂੰ ਕੁਛ ਨਾ ਕੁਛ ਬੋਲਦਾ ਹੀ ਰਹਿੰਦਾ, ਸਾਰੇ ਸੁੱਤੇ ਹੁੰਦੇ ਨੇ ਤੇ ਤੇਰੇ ਤੇ ਬੁੱਲ ਫਰਕਦੇ ਹੀ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਾਤਾ ਮੈਂ ਸਿਮਰਨ ਕਰਨਾ, ਮੈਂ ਸਤ ਕਰਤਾਰ ਕਹਿੰਦਾ, ਮੈਂ ਉਸ ਕਾਦਰ ਨੂੰ ਯਾਦ ਕਰਦਾ ਰੋਜ਼। ਮਾਂ ਨੇ ਆਖਿਆ ਸੀ, ਪੁੱਤਰ ਕਦੀ ਕਦੀ ਜਪ ਲਿਆ ਕਰ, ਕਦੇ ਕਦੇ ਗਾ ਲਿਆ ਕਰ, ਤੂੰ ਤੇ ਹਰ ਸਮੇਂ ਹੀ ਲੱਗਿਆ ਰਹਿੰਦਾ, ਕਦੇ ਕਦੇ ਕਰ ਲਿਆ ਜਪ ਲਿਆ ਕਰ, ਤੂੰ ਬੰਦਗੀ ਕਰਨੀ ਆ ਉਹਨੂੰ ਯਾਦ ਹੀ ਕਰਨਾ, ਕਦੇ ਕਦੇ ਕਰ ਲਿਆ ਕਰ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਐ ਮਾਂ ਜੇ ਮੇਰੇ ਸਾਹ ਚੱਲਦੇ ਨੇ, ਚੱਲਦੇ ਹੀ ਤਾਂ ਨੇ ਜੇ ਮੈਂ ਰੱਬ ਰੱਬ ਕਰਨਾ। ਜਦੋਂ ਮੈਂ ਉਹਨੂੰ ਭੁੱਲ ਜਾਂਦਾ ਮੈਨੂੰ ਏਦਾਂ ਲੱਗਦਾ ਮੇਰੀ ਜਾਨ ਨਿਕਲ ਚੱਲੀ, ਮੇਰੀ ਤੇ ਜਾਨ ਨਿਕਲਦੀ ਹੈ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਨੇ। ਆਖਾ ਜੀਵਾਂ ਵਿਸਰੇ ਮਰ ਜਾਵਾਂ, ਆਖ
ਵਿਸਰੇ ਮਰ ਜਾ ਆਖਣ ਔਖਾ
ਸਾਚਾ ਨਾਮ
ਸਾਚਾ ਨਾਮ ਇਹ ਹੈ ਵੀ ਸਭ ਤੋਂ ਔਖਾ ਬੜੀ ਵਾਰੀ ਅਰਜ ਕੀਤੀ ਆ ਦੁਨੀਆਂ ਦੇ ਲੋਕ ਕਹਿਣਗੇ ਇਹ ਕੰਮ ਜੀ ਸਾਰਿਆਂ ਤੋਂ ਸੌਖਾ ਹੈ ਨਾਮ ਜਪਣਾ ਇਹ ਤੇ ਜੀ ਵਿਹਲਿਆਂ ਦਾ ਕੰਮ ਹੁੰਦਾ ਆਮ ਕਰਕੇ ਕਹਿਣਗੇ ਕਈ ਇਹ ਕੰਮ ਸੌਖਾ ਹੈ ਸੌਖਾ ਨਹੀਂ ਤਾਂ ਹੀ ਇੰਨਾ ਰੌਲਾ ਪਾਉਣਾ ਪੈਂਦਾ ਜੇ ਸੌਖਾ ਹੋਵੇ ਤੇ ਸਾਰੇ ਹੀ ਜਪ ਲੈਣ ਜੇ ਸਾਰੇ ਜਪਣ ਲੱਗ ਪੈਣ ਤੇ ਇੰਨੇ ਇੰਨੇ ਸਮਾਗਮ ਕਰਾਉਣ ਦੀ ਲੋੜ ਹੀ ਨਹੀਂ ਪਿੰਡ ਪਿੰਡ ਦੀਵਾਨ ਲਵਾਉਣ ਦੀ ਲੋੜ ਹੀ ਨਹੀਂ ਕਿਉਂ ਪ੍ਰਬੰਧਕ ਗ੍ਰਾਹੀਆਂ ਕਰਦੇ ਨੇ ਦਸ ਦਸ ਲੱਖ ਵੀਹ ਵੀਹ ਲੱਖ ਰੁਪਇਆ ਖਰਚ ਕੇ ਤੇ ਸਮਾਗਮ ਕਰਾਉਂਦੇ ਨੇ ਤਾਂ ਵੀ ਇੱਥੇ ਨਾਮ ਜਪਣ ਲੱਗ ਜਾਣ ਕੁਛ ਨਾ ਕੁਛ ਵਿੱਚੋਂ ਨਿਤਰ ਆਉਣ ਕੁਛ ਨਾ ਕੁਛ ਇਸ ਰਾਹ ਉੱਤੇ ਤੁਰ ਪੈਣ ਜੇ ਸਾਰੇ ਜਪਣ ਲੱਗ ਪੈਣ ਫਿਰ ਤੇ ਕਹਿਣ ਦੀ ਲੋੜ ਹੀ ਨਹੀਂ ਜੇ ਸੌਖਾ ਹੋਵੇ ਕੰਮ ਔਖਾ ਤਾਂ ਹੀ ਨਹੀਂ ਜਪਦੇ ਜਿਹੜਾ ਸੌਖਾ ਕੰਮ ਹੈ ਉਹ ਤੇ ਆਪਾਂ ਫੱਟ ਕਰਨ ਨੂੰ ਤਿਆਰ ਹਾਂ ਸੌਖਾ ਕੰਮ ਤੇ ਅਸੀਂ ਬੜੀ ਛੇਤੀ ਕਰਨੇ ਪਰ ਇਹ ਕੰਮ ਔਖਾ ਹੈ ਆਖਣ ਔਖਾ ਸਾਚਾ ਨਾਮ ਇਸੇ ਕਰਕੇ ਅਸੀਂ ਟਲਨੇ ਆ ਫਿਰ ਬਹਾਨੇ ਬਣਾਉਂਦੇ ਹਾਂ ਖਿਮਾ ਕਰਨਾ ਭਾਵੇਂ ਕਿ ਅੰਮ੍ਰਿਤ ਛਕ ਵੀ ਲਿਆ ਹੈ ਭਾਵੇਂ ਕਿਰਪਾਨ ਪਾ ਵੀ ਲਈ ਆ ਭਾਵੇਂ ਸਾਧ ਸੰਗਤ ਜੀ ਵੇਖਣ ਨੂੰ ਅਸੀਂ ਗੁਰਸਿੱਖ ਬਣ ਵੀ ਗਏ ਪਰ ਵਿਰਲੇ ਹੋਣਗੇ ਉਹ ਗੁਰਮੁਖ ਨਮਸਕਾਰ ਹੈ ਉਹਨਾਂ ਗੁਰਮੁਖਾਂ ਦੇ ਚਰਨਾਂ ਵਿੱਚ ਜਿਹੜੇ ਸਾਧ ਸੰਗਤ ਦੋ ਢਾਈ ਘੰਟੇ ਰੋਜ਼ ਨਿਤਨੇਮ ਸਿਮਰਨ ਸੇਵਾ ਚਲਾਉਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿ ਗੁਰੂ
ਨਹੀਂ ਤੇ ਖਿਮਾ ਕਰਨਾ ਬਹੁਤੇ ਉਹ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਮੂੰਹ ਵੀ ਨਹੀਂ ਧੋਣਾ ਉਵੇਂ ਚਾਹ ਪੀ ਲਓ ਜੀ ਬਸ ਅੰਮ੍ਰਿਤ ਅਸੀਂ ਛਕਿਆ ਹੋਇਆ ਗੁਰੂ ਵਾਲੇ ਅਸੀਂ ਹਾਂ ਗੁਰਦੁਆਰੇ ਆਪਾਂ ਮਹੀਨੇ ਮੱਸਿਆ ਵੀ ਜਾ ਕੇ ਮੱਥਾ ਨਹੀਂ ਟੇਕਿਆ ਕਦੇ ਸੋ ਸਾਧ ਸੰਗਤ ਆਨੰਦ ਤੇ ਫੇਰ ਆ ਜੇ ਅੰਮ੍ਰਿਤ ਛਕਿਆ ਤੇ ਅੱਖਾਂ ਵੀ ਅੰਮ੍ਰਿਤ ਵਰਗੀਆਂ ਹੋ ਜਾਣ ਕੰਨ ਵੀ ਅੰਮ੍ਰਿਤਮਈ ਬਾਣੀ ਨੂੰ ਹੀ ਸੁਣਨ ਫਿਰ ਫਾਇਦਾ ਜੇ ਅੰਮ੍ਰਿਤ ਛਕਿਆ ਨਾ ਤੇ ਜ਼ਬਾਨ ਵਿੱਚ ਵੀ ਅੰਮ੍ਰਿਤ ਦਾ ਸਾਧ ਸੰਗਤ ਜੀ ਪਤਾ ਲੱਗੇ ਵੀ ਇਹਨੇ ਅੰਮ੍ਰਿਤ ਛਕਿਆ ਜ਼ਬਾਨ ਵੀ ਸਾਧ ਸੰਗਤ ਅੰਮ੍ਰਿਤ ਵਰਗੀ ਮਿੱਠੀ ਹੋ ਜਾਏ ਫਿਰ ਫਾਇਦਾ ਵੀ ਇਹਦੇ ਉੱਤੋਂ ਅੰਮ੍ਰਿਤ ਲੰਘਿਆ ਹੈ ਮਨ ਵੀ ਸਾਫ਼ ਹੋ ਜਾਏ ਅੰਦਰਲੀਆਂ ਬੇਈਮਾਨੀਆਂ ਮੁੱਕ ਜਾਣ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਾਹੇ ਬਗਾਨਾ ਸਗਲ ਸੰਗ ਹਮ ਕੋ ਬਣਿਆਈ ਪਤਾ ਲੱਗੇ ਇਹਨੇ ਅੰਮ੍ਰਿਤ ਛਕਿਆ ਹੈ ਜਿਵੇਂ ਆਪ ਜੀ ਨੇ ਕਈ ਵਾਰੀ ਸੁਣਿਆ ਹੈ ਭਾਈ ਜਗਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਹੋਇਆ ਤੇ ਉਹਦੀ ਇੱਛਾ ਸੀ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਧਰਮਸ਼ਾਲਾ ਉਹਨੇ ਬਣਾਈ ਹੋਈ ਸੀ ਲੰਗਰ ਉਹ ਚਲਾਉਂਦਾ ਸੀ ਬੜੀ ਸੰਗਤ ਆਉਂਦੀ ਜਾਂਦੀ ਉਹਦੇ ਕੋਲ ਠਹਿਰਦੀ ਸੀ ਜਿਹੜੇ ਆਨੰਦਪੁਰ ਸਾਹਿਬ ਜਾਂਦੇ ਹੁੰਦੇ ਸਨ ਉਹ ਰਾਤ ਜਗਤੇ ਕੋਲ ਕੱਟਦੇ ਸਨ ਰਾਹ ਵਿੱਚ ਇਹਨੇ ਧਰਮਸ਼ਾਲਾ ਬਣਾਈ ਆਇਆ ਗਿਆਂ ਦੀ ਸੇਵਾ ਕਰਨੀ ਲੰਗਰ ਛਕਾਉਣਾ ਦਿਨ ਰਾਤ ਘਾਲਣਾ ਘਾਲਦਾ ਕਹਿੰਦੇ ਨੇ ਜਗਤੇ ਦਾ ਇੱਕ ਸੁਭਾਅ ਸੀ ਉਹ ਨੱਚਦਾ ਹੁੰਦਾ ਸੀ ਸੁਖਮਨੀ ਸਾਹਿਬ ਪੜ੍ਹਦਾ ਜਦੋਂ ਉਹਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਨਾ ਬਹਿ ਕੇ ਨਹੀਂ ਸੀ ਕਰਦਾ ਹੁੰਦਾ ਨੱਚ ਕੇ ਕਰਦਾ ਸੀ ਨਾਚ ਰੇ ਮਨ ਗੁਰ ਕੇ ਆਗੇ ਨੱਚਦਾ ਸੀ ਨਾਲੇ ਉਹਨੇ ਭੰਗੜਾ ਪਾਉਣਾ ਪੈਰਾਂ ਨੂੰ ਬੰਨ ਲੈਣੇ ਘੁੰਗਰੂ
ਨਾਲੇ ਸੁਖਮਨੀ ਸਾਹਿਬ ਪੜ੍ਹਨਾ, ਉਹਨੂੰ ਇਹਦੇ 'ਚ ਹੀ ਆਨੰਦ ਸੀ, ਉਹਦੀ ਇਹੀ ਸਮਾਧੀ ਸੀ। ਆਖੋ
ਸਤਨਾਮ,
ਸਮਾਧੀ ਆ ਮਨ ਜੁੜਨਾ, ਮਨ ਨਿਤਨੇਮ ਕਰਦਿਆਂ ਵੀ ਜੁੜ ਸਕਦਾ, ਕੀਰਤਨ ਵਿੱਚ ਵੀ ਸਮਾਧੀ ਲੱਗ ਸਕਦੀ ਆ, ਕੋਈ ਤੁਰ ਫਿਰ ਕੇ ਵੀ ਮਨ ਜੋੜ ਲਵੇ, ਕੋਈ ਗਾ ਕੇ ਮਨ ਜੋੜ ਲਵੇ, ਉਹਦੇ ਪਿਆਰ ਵਿੱਚ ਮਨ ਜੁੜੇ, ਸਮਾਧੀ। ਕਈਆਂ ਦੀ ਆ 15-15 ਸਾਜ਼ਾਂ ਵੱਜਦਿਆਂ ਨਾਲ ਵੀ ਸਮਾਧੀ ਨਹੀਂ ਲੱਗਦੀ, ਤੇ ਕਈ ਇਕੱਲੇ ਹੀ ਬਸ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਉਹਦੇ ਪਿਆਰ ਦਾ ਗੀਤ ਗਾਈ ਜਾਂਦੇ ਨੇ, ਇਕੱਲੇ ਦੀ ਵੀ ਸਮਾਧੀ ਲੱਗੀ। ਆਖੋ ਸਤਨਾਮ, ਭਾਵੇਂ ਉਹ ਸੁਰ ਵਿੱਚ ਹੋਵੇ ਭਾਵੇਂ ਬੇਸੁਰਾ ਹੋਵੇ, ਇਹ ਤੇ ਸਾਨੂੰ ਕੰਨ ਰਸ ਪੈ ਗਿਆ, ਉਹਨੇ ਤੇ ਪਿਆਰ ਵੇਖਣਾ। ਆਖੋ ਸਤਨਾਮ, ਉਹਨੇ ਅੰਦਰਲੀ ਆਵਾਜ਼ ਵੇਖਣੀ ਆ ਵੀ ਅੰਦਰ ਕੀ ਆ, ਤੇ ਜਗਤਾਂ ਨਾਲੇ ਨੱਚਿਆ ਕਰੇ, ਨਾਲੇ ਘੁੰਗਰੂ ਬੰਨ ਕੇ ਸੁਖਮਨੀ ਸਾਹਿਬ ਪੜ੍ਹਿਆ ਕਰੇ, ਤੇ ਅਨੰਦਪੁਰ ਸਾਹਿਬ ਜਾਣ ਆਉਣ ਵਾਲੀ ਸੰਗਤ ਉਹਦੇ ਕੋਲ ਰੁਕ ਕੇ ਜਾਇਆ ਕਰ। ਕਹਿੰਦੇ ਨੇ ਇੱਕ ਵਾਰੀ ਜਥਾ ਇੱਕ ਆਇਆ, ਕਹਿੰਦੇ ਜਗਤਿਆ ਤੂੰ ਅਨੰਦਪੁਰ ਸਾਹਿਬ ਨਹੀਂ ਜਾਣਾ? ਜਗਤਾ ਕਹਿੰਦਾ ਕਿਉਂ ਨਹੀਂ ਜਾਣਾ? ਜਾਣਾ, ਚੱਲ ਚੱਲੀਏ ਸਾਡੇ ਨਾਲ, ਤੈਨੂੰ ਵੀ ਅਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਾ ਲਿਆਈਏ। ਕਹਿੰਦਾ ਪਿਆਰ ਬੜਾ ਹੈ ਮੇਰਾ, ਮਹਾਰਾਜ ਨੂੰ ਪਤਾ ਤੇ ਮਹਾਰਾਜ ਦਾ ਮੈਨੂੰ ਪਤਾ, ਅੰਦਰਲੀ ਤਾਰ ਤੇ ਸਾਡੀ ਖੜਕਦੀ ਹੋਈ ਆ, ਉਹ ਗੱਲ ਵੱਖ ਹੈ, ਅਸੀਂ ਭਾਵੇਂ ਸਾਹਮਣੇ ਜਾਈਏ ਭਾਵੇਂ ਨਾ ਜਾਈਏ। ਉਹ ਕਹਿੰਦੇ ਚੱਲ, ਅੱਜ ਤੱਕ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ, ਕਹਿੰਦੇ ਦਰਸ਼ਨ ਭਾਵੇਂ ਨਹੀਂ ਕੀਤੇ, ਮੇਰੇ ਤੋਂ ਮਰ ਦੀ ਨੁਹਾਰ ਪੁੱਛ ਲਓ ਕਿੱਦਾਂ ਦੀ ਆ, ਇੱਥੇ ਬੈਠੇ ਨੂੰ ਪੁੱਛ ਲਓ ਵੀ ਅੱਜ ਮਰ ਨੇ ਬਸਤਰ ਕਿੱਦਾਂ ਦੇ ਪਾਏ, ਇੰਨੀ ਕਮਾਈਆਂ ਵਾਲੇ, ਧਿਆਨ ਦੇਣਾ, ਇੰਨੀਆਂ ਕਮਾਈਆਂ ਵਾਲੇ ਗੁਰਸਿੱਖ। ਇੱਕ ਅਮਰੀਕਾ ਦੇ ਵਿੱਚ ਲਿਖਿਆ ਹੋਇਆ, ਰਿਟਨ ਵਿੱਚ ਆਈ ਹੈ ਇਹ ਗੱਲ, ਇੱਕ ਗੁਰਮੁਖ ਹੁੰਦਾ ਸੀ ਉੱਥੇ ਬੈਠਾ, ਅਮਰੀਕਾ ਦੇ ਵਿੱਚ ਬੈਠਾ, ਚੌਂਕੜਾ ਮਾਰ ਕੇ ਬਹਿ ਜਾ ਕਰੇ, ਇੰਨਾ ਕੋ ਧਿਆਨ ਜੋੜ ਲੈਂਦਾ ਸੀ ਅੰਮ੍ਰਿਤਸਰ ਸਾਹਿਬ ਦੀ ਫੋਟੋ ਰੱਖ ਕੇ ਨਾ ਸਾਹਮਣੇ, ਉਹਨੂੰ ਵੇਖੀ ਜਾ ਕਰੇ ਵੇਖੀ ਜਾ ਕਰੇ, ਬਾਅਦ 'ਚ ਅੱਖਾਂ ਬੰਦ ਕਰ ਲਿਆ ਕਰੇ, ਅੱਖਾਂ ਬੰਦ ਕਰਕੇ ਉਹਨੇ ਬਹਿਣਾ, ਤੇ ਅੱਖਾਂ ਬੰਦ ਕੀਤੀਆਂ ਬੋਲੀ ਜਾ ਕਰੇ। ਰਾਗੀ ਸਿੰਘ ਹੁਣ ਆਹ ਸ਼ਬਦ ਪੜ੍ਹ ਰਹੇ ਨੇ, ਰਾਗੀ ਸਿੰਘ ਹੁਣ ਆਹ ਸ਼ਬਦ ਪੜ੍ਹਦੇ ਨੇ, ਹੁਣ ਰਾਗੀ ਬਦਲ ਗਿਆ। ਇੱਦਾਂ ਜਦੋਂ ਕਿਹਾ ਕਰੇ, ਉਹ ਟੈਲੀਫੋਨ ਤੇ ਨਾਲ ਦੇ ਆਖਿਆ ਕਰਨ, ਸੱਚੀ ਬੋਲ, ਸੱਚ ਕਹਿੰਦਾ, ਸੱਚਮੁੱਚ ਜਦੋਂ ਟੈਲੀਫੋਨ ਕਰਕੇ ਪਤਾ ਕਰਨਾ ਤੇ ਸੱਚਮੁੱਚ ਉਹੀ ਸ਼ਬਦ ਪੜ੍ਹਨਾ ਜਿਹੜਾ ਉਹਨੇ ਦੱਸਣਾ। ਇੰਨੀਆਂ ਕਮਾਈਆਂ ਦੇ ਮਾਲਕ। ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਸਾਡਾ ਪੰਥ ਕਦੋਂ ਦਾ ਮੁੱਕ ਜਾਂਦਾ ਕੰਮ, ਜਿਹੜੇ ਹਿਸਾਬ ਨਾਲ, ਜਿਹੜੇ ਆਪਾਂ ਵੇਖਿਆ ਕਿੰਨੇ ਕੁ ਹਮਲੇ ਹੋਏ ਨੇ, ਹਰਿਮੰਦਰ ਸਾਹਿਬ ਢਾਇਆ ਗਿਆ, ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛੱਪੜਾਂ 'ਚ ਸੁੱਟੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਸਿਰਹਾਣੇ ਲਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਪੈਰਾਂ ਥੱਲੇ ਵੀ ਰੱਖਿਆ ਗਿਆ, ਪੱਤਰੇ ਪੱਤਰੇ ਕਰਕੇ ਛੜਕਾਂ 'ਤੇ ਖੰਡਾ ਦਿੱਤੇ ਗਏ, ਪਰ ਫਿਰ ਵੀ ਚੜ੍ਹਦੀ ਗਲਾ, ਫਿਰ ਵੀ ਆ ਸਮਾਗਮ, ਫਿਰ ਵੀ ਤਖ਼ਤਾਂ ਦਾ ਮਾਲਕ ਤਖ਼ਤਾਂ 'ਤੇ ਅੱਜ ਵੀ ਬੈਠਾ, ਸੰਗਤਾਂ ਉਵੇਂ ਬੈਠੀਆਂ ਨੇ। ਇਹ ਤਖ਼ਤ ਗੁਰੂ ਨਾਨਕ ਸਾਹਿਬ ਦਾ, ਇਸੇ ਤਖ਼ਤ ਤੇ ਕਦੇ ਗੁਰੂ ਅੰਗਦ ਸਾਹਿਬ ਬੈਠੇ, ਕਦੇ ਗੁਰੂ ਅਮਰਦਾਸ ਬੈਠੇ, ਕਦੇ ਗੁਰੂ ਰਾਮਦਾਸ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਦਾ ਵਾਸਤੇ ਬਿਠਾ ਦਿੱਤਾ, ਕੋਸ਼ਿਸ਼ ਕੀਤੀ ਇਹ ਤਖ਼ਤ ਪੱਟ ਦਿੱਤਾ ਜਾਏ, ਉਹ ਖੇਡ ਦਿੱਤਾ ਜਾਏ, ਖੁਰਾ ਖੋਜ ਮਿਟਾ ਦਿੱਤਾ ਜਾਏ, ਬੜੀ ਕੋਸ਼ਿਸ਼ ਹੁੰਦੀ। ਮੈਂ ਵੇਖਣਾ ਸੰਸਾਰ ਵਿੱਚ ਜਦੋਂ ਵੇਖੀਦਾ ਤੇ ਬੜੇ ਲੋਕ ਨੇ ਕਿਸੇ ਨੂੰ ਤਬਾਹ ਕਰਨ ਵਾਸਤੇ, ਕਿਸੇ ਨੂੰ ਖਤਮ ਕਰਨ ਵਾਸਤੇ ਕਿੰਨੀਆਂ ਚਾਲਾਂ ਚੱਲਦੇ ਨੇ, ਕਿੰਨੀਆਂ ਕੋਸ਼ਿਸ਼ਾਂ ਕਰਦੇ ਨੇ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਬੜੀਆਂ ਸੰਸਥਾਵਾਂ, ਬੜੇ ਇਦਾਂ ਦੇ ਪ੍ਰਚਾਰਕ ਜਿਹੜੇ ਲੋਕਾਂ ਨੇ ਈਰਖਾ ਕਰਕੇ ਖਤਮ ਕਰ ਦਿੱਤੇ। ਇੱਕ ਬੜਾ ਤਕੜਾ ਪ੍ਰਚਾਰਕ ਸੀ ਸਾਡੇ ਸਿੱਖ ਪੰਥ ਦਾ, ਬੜਾ ਵਿਦਵਾਨ, ਸੁਣਨ ਵਿੱਚ ਗੱਲ ਆਈ ਹੈ, ਉੱਥੋਂ ਦੀ ਸੰਗਤ ਨੇ ਦੱਸਿਆ ਬਾਹਰ, ਕਹਿੰਦੇ ਜੀ ਉਹ ਬੜੇ ਵਿਦਵਾਨ ਸਨ, ਬੜੀ ਉਹਨਾਂ ਨੇ ਕਥਾ ਕਰਨੀ, ਜਦੋਂ ਕਥਾ ਕਰਨੀ ਨਾ ਮੰਤਰ ਮੁਗਧ ਹੋ ਜਾਂਦੇ ਸੀ ਸਰੋਤੇ, ਜਦੋਂ ਉਹਨਾਂ ਨੇ ਕਥਾ ਕਰਨੀ ਘਰ ਭੁੱਲ ਜਾਂਦੇ ਸੀ, ਜਦੋਂ ਉਸ ਕਥਾ ਵਾਚਕ ਨੇ ਕਥਾ ਕਰਨੀ ਲੋਕਾਂ ਦੇ ਸਾਹ ਲੈਣ ਦੀ ਵੀ ਆਵਾਜ਼ ਨਹੀਂ ਸੀ ਆਉਂਦੀ, ਤੇ ਸਾਧ ਸੰਗਤ ਉਹ ਕਥਾ ਦਾ ਇੰਨਾ ਅਸਰ ਸੀ, ਈਰਖਾ ਵਾਲੇ ਈਰਖਾ ਕਰਦੇ ਰਹੇ, ਚਾਹ ਛਕਾਈ ਵਿੱਚ ਪਤਾ ਨਹੀਂ ਕਿਹੜੀ ਉਹਨਾਂ ਨੇ ਦਵਾਈ ਪਾਈ, ਬਾਹਰ ਉਹ ਕਥਾ ਵਾਚਕ ਗਿਆ, ਕਹਿੰਦੇ ਅੱਜ ਤੱਕ ਨਹੀਂ ਮੁੜਿਆ। ਕਈਆਂ ਨੇ ਦੱਸਿਆ ਕਹਿੰਦੇ ਸੀਵਰੇਜ ਦਾ ਢੱਕਣ ਚੁੱਕ ਕੇ ਵਿੱਚ ਸੁੱਟਤਾ, ਉੱਤੇ ਢੱਕਣ ਲਾ ਦਿੱਤਾ। ਇੱਥੋਂ ਤੱਕ ਵੀ ਸੁਣਨ ਵਿੱਚ ਆਈ ਗੱਲ, ਈਰਖਾਲੂ ਜਿਹੜੇ ਲੋਕ ਹੁੰਦੇ ਨੇ, ਈਰਖਾਲੂ ਦਾ ਕੋਈ ਪਤਾ ਨਹੀਂ ਉਹ ਕਿੱਥੇ ਕੁ ਤੱਕ ਪਹੁੰਚ ਕਰ ਲਵੇ, ਜਿਹੜੀ ਗੱਲ ਅਸੀਂ ਸੋਚ ਵੀ ਨਹੀਂ ਸਕਦੇ ਵੀ ਇੱਦਾਂ ਵੀ ਕਰ ਸਕਦਾ। ਇੱਦਾਂ ਹੈ ਬੜਾ ਕੁਛ, ਬੜੇ ਕਥਾਵਾਚਕ ਵੀ ਬਣਿਆ ਨਾਲ ਇੱਥੇ ਨੇੜੇ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਮਹਾਂਪੁਰਖ ਸਨ ਜਿਨ੍ਹਾਂ ਨੂੰ ਉਹ ਪਾਰਾ ਦੇ ਦਿੱਤਾ ਗਿਆ ਖਾਣੇ ਪ੍ਰਸ਼ਾਦੇ ਦੇ ਵਿੱਚ। ਉਹ ਪਾਰਾ ਦਿੱਤਿਆ, ਸਾਰਾ ਸਰੀਰ ਫਿਰ ਪਾਟਿਆ ਉਹਨਾਂ ਦਾ, ਬੜਾ ਦੁਖੀ ਹੋ ਕੇ ਕੋਹ ਕੋਹ ਕੇ ਫਿਰ ਉਹਨਾਂ ਦੀ ਜਾਨ ਨਿਕਲੀ। ਬੜੇ ਦੁਖੀ ਹੋ ਕੇ ਦੱਸਣ ਵਾਲੇ ਦੱਸਦੇ ਨੇ ਸਤ ਸੰਗਤ, ਇੱਦਾਂ ਦੇ ਲੋਕ ਬਹੁਤ ਮਿਲ ਜਾਣਗੇ। ਇੱਕ ਸੰਸਥਾ ਨੂੰ, ਇੱਕ ਸੰਪਰਦਾ ਨੂੰ, ਇੱਕ ਜਥੇਬੰਦੀ ਨੂੰ, ਇੱਕ ਪ੍ਰਚਾਰਕ ਨੂੰ, ਇੱਕ ਆਗੂ ਨੂੰ, ਇੱਕ ਸਤ ਸੰਗਤ ਸੇਵਕਾਂ ਦੀ ਸੇਵਕਾਂ ਨਾਲ ਈਰਖਾ, ਰਾਗੀਆਂ ਦੀ ਰਾਗੀਆਂ ਨਾਲ ਈਰਖਾ, ਇਹ ਬਹੁਤ ਕੁਝ ਹੈ। ਤੇ ਸਤ ਸੰਗਤ ਭਰਾ ਦੀ ਭਰਾ ਨਾਲ ਈਰਖਾ, ਬੜਾ ਕੁਝ ਆਪਾਂ ਵੇਖਦੇ ਹਾਂ, ਪੇਪਰਾਂ 'ਚ ਪੜ੍ਹਦੇ ਹਾਂ। ਸਤ ਸੰਗਤ ਇੱਦਾਂ ਹੋ ਜਾਂਦਾ ਵੀ ਕੋਈ ਈਰਖਾ ਕਰੇ ਤੇ ਕਿਸੇ ਨੂੰ ਢਾ ਲਾ ਜਾਏ, ਪਰ ਜਿਹੜਾ ਇਹ ਤਖਤ ਹੈ ਨਾ ਪਿਆਰਿਓ, ਜੋ ਇੱਥੇ ਕੋਸ਼ਿਸ਼ ਕੀਤੀ ਗਈ ਹੈ, ਇੰਨੀ ਤੇ ਕੀਤੀ ਗਈ ਨਹੀਂ ਕਿਸੇ ਨੇ। ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਵੱਡੇ ਵੱਡੇ ਤੋਪਾਂ ਲੈ ਕੇ ਵੀ ਆਏ, ਸਤ ਵੱਡੀਆਂ ਵੱਡੀਆਂ ਤੋਪਾਂ ਲੈ ਕੇ ਵੀ ਆਏ, ਚੜ੍ਹਾਈਆਂ ਕਰਕੇ ਆਏ, ਇਹ ਵੀ ਆਖਿਆ ਸੀ ਰਾਜ ਕਰੇਗਾ ਖਾਲਸਾ ਨਹੀਂ ਕਹਿਣ ਦੇਣਾ, ਹੁਣ ਅਸੀਂ ਇਹੋ ਜਿਹਾ ਕੰਮ ਕਰ ਚੱਲੇ ਹਾਂ ਯਾਦ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ ਨਹੀਂ, ਜੋ ਅਸੀਂ ਕਰ ਚੱਲੇ ਹਾਂ ਹੁਣ ਯਾਦ ਕਰੇਗਾ ਖਾਲਸਾ। ਪਰ ਤਖਤਾਂ ਦਾ ਮਾਲਕ ਅੱਜ ਵੀ ਤਖਤਾਂ ਤੇ ਬੈਠਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
Download from apnafm.com.